दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुँचा है कि ग्रंथाकार भाई संतोख सिंह जी सतगुरु हरगोबिंद सच्चे पातशाह जी की नित की क्रिया के बारे बखाण कर रहे हैं कि सतगुरु सच्चे पातशाह जी रोज़ की कुछ करते ने। ग्रंथाकार भाई संतोख सिंह जी दसते ने कि चारे ही दिशावां दे विच सतगुरां दे थापे हुए मसंद फिरते ने ते उह जगह जगह तो सतगुरां दी उगराही नूं इकट्ठा करके लियांदे ने। कल इत्थों तक कथा पहुंची सी, अज इत्थों अगे मैं प्रारंभ करदा। दिन के चौथे पहर दीवान करें लगावन गुरु महान। ग्रंथाकार भाई संतोख सिंह जी लिखते ने कि दिन के चौथे पहर दे विच सतगुरु हरगोबिंद सच्चे पातशाह जी दीवान सजाते ने। प्रथम नमे कर श्री हरि मंदर चतर पर दक्षिणा दे कर सुंदर। सारियां तो पहला श्री हर मंदिर दे विच जा के नमस्कार करदे ने ते फिर उत्थे चार परिक्रमा करदे ने। बैठयान सकल तिस थान श्री हर गोविंद जहां सुजान। जिथे सतगुरु हर गोविंद सच्चे पातशाह जी बैठे हुंदे ने सारे दे सारे नमस्कारा कर करके उत्थे ही आण के बैंदे ने। गाए रबाबी बाब कराग गुर जुत सिख सुने कर राग। बाबक नां दा जिहड़ा रबाबी है ओ मानो के रागां दे विच गुरबाणी दा कीर्तन करदा है। सतगुरु हरगोबिंद सच्चे पातशाह जी दे समेत सारे दे सारे रागां नूं प्रेम दे नाल सुणदे ने, क्योंकि इतिहास दे विच इस तरह दा प्रसंग आया है कि सत्ता ते बलवंड सतगुरु अर्जन देव सच्चे पातशाह जी दे हजूरी रागी सन। उन्हां दी मौत तों बाद सतगुरु हरगोबिंद सच्चे पातशाह जी ने बाबक नां दे रबाबी नूं अपना गवैया बनाया। इस करके ग्रंथाकार भाई संतोख सिंह जी ने लिखा है कि बाबक जिहड़ा रबाबी सी ना उह कीर्तन करिया करदा सी। आण आण दरसै सिख सारे पूरे मनोरथ कांखां वारे। आण आण के सारे दे सारे सतगुरां दा दर्शन करिया करदे सन और जिन्हां दे मन दे विच किसे भी तरह दी कोई कामना हुंदी सी सतगुरु सच्चे पातशाह जी उस दी कामना नूं पूरा करदे सन। केतक आवत चल जग आसी केतक ममोखी सिख रहें पासी। कवि जी लिखदे ने कि कई ते सतगुरु सच्चे पातशाह जी दे कोल ਜਗਿਆਸਾ ਨੂੰ ਧਾਰਨ ਕਰਕੇ ਆਉਂਦੇ ਸਨ ਤੇ ਕਈ ਕਈ ਮਨੋ ਕੇ ਮੁਕਤੀ ਦੀ ਇੱਛਾ ਵਾਲੇ ਸਤਿਗੁਰਾਂ ਦੇ ਹਮੇਸ਼ਾ ਕੋਲ ਰਹਿੰਦੇ ਸਨ। ਸੇਵਾ ਕਰੇ ਪ੍ਰੇਮ ਤੇ ਕਨੀ ਸੁਣ ਕਰਨ ਦੇ ਜਿਮ ਗੁਰ ਭਨੀ। ਜਿਹੜੇ ਸਤਿਗੁਰਾਂ ਦੇ ਲਾਗੇ ਰਹਿੰਦੇ ਨੇ ਉਹ ਸੇਵਾ ਕਰਦੇ ਨੇ ਪ੍ਰੇਮ ਦੇ ਨਾਲ ਵੱਡੀ ਤੋਂ ਵੱਡੀ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀ ਵੀ ਸਿੱਖਿਆ ਨੂੰ ਦਿੰਦੇ ਨੇ ਉਹ ਧਿਆਨ ਦੇ ਨਾਲ ਔਰ ਸਿੱਖਿਆ ਨੂੰ ਪ੍ਰਵਾਨ ਕਰਦੇ ਨੇ। ਸੰਧਿਆ ਮੈਂ ਸੋ ਦਰ ਸੁਣ ਕਰਕੇ ਭੋਗ ਪਰੇ ਤੇ ਸ਼ਰਧਾ ਧਰਕੇ। ਸ਼ਾਮਾ ਦੇ ਵੇਲੇ ਸੋਦਰ ਦਾ ਪਾਠ ਕੀਤਾ ਜਾਂਦਾ ਹੈ, ਫਿਰ ਭੋਗ ਪਾਇਆ ਜਾਂਦਾ ਹੈ ਸ਼ਰਧਾ ਦੇ ਸਮੇਤ। ਕਰ ਕਰ ਬੰਧ ਬੰਧਨ ਆਛੇ ਬਹੁਰ ਚਲੈ ਸਤਿਗੁਰ ਕੇ ਪਾਛੇ। ਸਾਰੇ ਦੇ ਸਾਰੇ ਨਮਸਕਾਰਾਂ ਕਰਕੇ ਚਲੇ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਜਾਂਦੇ ਨੇ, ਤੇ ਉਸ ਤੋਂ ਬਾਅਦ ਸਾਰੇ ਦੇ ਸਾਰੇ ਪਿੱਛੇ ਜਾਂਦੇ ਨੇ। ਵੱਡੀ ਪ੍ਰਦਰਸ਼ਨ ਸਰ ਕੀ ਦੇਹ ਪੌਰ ਦਰਸ਼ਨੀ ਦਰਸ਼ਨ ਲੇਹ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਬਹੁਤ ਵੱਡੀ ਜਿਹੜੀ ਪ੍ਰਦਕਸ਼ਣਾ ਹੈ ਉਹ ਸਰੋਵਰ ਦੀ ਕੀਤੀ ਜਾਂਦੀ ਹੈ ਤੇ ਫਿਰ ਦਰਸ਼ਨੀ ਦਰਵਾਜ਼ੇ ਤੇ ਆਣ ਕੇ ਦਰਸ਼ਨ ਕੀਤਾ ਜਾਂਦਾ। ਅੰਤਰ ਕੀ ਪਰ ਕਰਮਾ ਕਰ ਨਮਰੀ ਹੋਤ ਪ੍ਰੇਮ ਕੋ ਧਰੈ। ਫਿਰ ਅੰਦਰ ਦੀਆਂ ਪ੍ਰਕਰਮਾ ਕੀਤੀਆਂ ਜਾਂਦੀਆਂ ਨੇ, ਨਿਮਰਤਾ ਦੇ ਨਾਲ ਪ੍ਰੇਮ ਨੂੰ ਧਾਰਨ ਕਰਕੇ ਨਮਸਕਾਰ ਕੀਤੀ ਜਾਂਦੀ ਹੈ। ਭਾਈ ਬ੍ਰਿਧ ਸਭ ਸਿੱਖ ਗੁਰਦਾਸ ਗਾਵਤ ਚੌਂਕੀ ਸ਼ਬਦ ਪਰ ਕਾਸ਼। ਇਸ ਤੋਂ ਬਾਅਦ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ ਹੋਰ ਜਿੰਨੇ ਸਮੁੱਚੇ ਸਿੱਖ ਸੇਵਕ ਹੁੰਦੇ ਨੇ ਸਾਰੇ ਦੇ ਸਾਰੇ ਮਾਨੋ ਕੇ ਗਾਉਂਦੇ ਨੇ ਚੌਂਕੀ ਨੂੰ ਸ਼ਬਦਾਂ ਦੇ ਪ੍ਰਕਾਸ਼ ਦੇ ਨਾਲ, ਕਿਉਂਕਿ ਪਿੱਛੇ ਵੀ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਿ ਚੌਂਕੀ ਸਾਹਿਬ ਦੀ ਜਿਹੜੀ ਰੀਤੀ ਹੈ ਨਾ ਇਹ ਬਾਬਾ ਬੁੱਢਾ ਜੀ ਨੇ ਚਲਾਈ ਸੀ। ਸਣੇ ਸਣੇ ਪਰ ਦਸ਼ਨਾ ਦੇਤੇ ਸ਼ਬਦ ਪੜਤ ਸਮਝਤ ਸੁਖ ਲੇਤੇ। ਹੌਲੀ ਹੌਲੀ ਨਾਲੇ ਪ੍ਰਕਰਮਾ ਕੀਤੀਆਂ ਜਾਂਦੀਆਂ ਨੇ ਤੇ ਨਾਲੇ ਸ਼ਬਦਾਂ ਨੂੰ ਪੜਿਆ ਜਾਂਦਾ, ਸ਼ਬਦਾਂ ਨੂੰ ਪੜ ਕੇ ਫਿਰ ਮੰਨੋ ਕਿ ਉਹਨਾਂ ਦਾ ਅਰਥ ਲਾ ਕੇ ਸਮਝ ਕੇ ਸੁਖ ਲੈਂਦੇ ਨੇ। ਦੇਖਤ ਭਏ ਪ੍ਰਸੰਨ ਬਲੰਦ ਬਦਤ ਭਏ ਸ੍ਰੀ ਹਰਿ ਗੋਬਿੰਦ। ਜਦੋਂ ਬਾਬਾ ਬੁੱਢਾ ਜੀ ਦੀ ਅਗਵਾਹੀ ਦੇ ਵਿੱਚ ਸਾਰਾ ਇਸ ਤਰੀਕੇ ਦਾ ਕੀਤਾ ਗਿਆ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਧੰਨ ਬ੍ਰਿਧ ਭਾਈ ਸ਼ੁਭ ਰੀਤ ਕਰੀ ਸੁਦਾ ਸਰ ਪਰ ਧਰ ਪ੍ਰੀਤ। ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਇਹ ਜਿਹੜੀ ਚੌਂਕੀ ਸਾਹਿਬ ਦੀ ਤੁਸੀਂ ਰੀਤੀ ਬਾਬਾ ਜੀ ਤੋਰੀ ਹੈ, ਇਹ ਬਹੁਤ ਚੰਗੀ ਰੀਤੀ ਹੈ। ਮਾਨੋ ਕਿ ਸੁਧਾ ਸਰ ਦੇ ਉੱਤੇ ਅੰਮ੍ਰਿਤਸਰ ਦੇ ਉੱਤੇ ਭਰੋਸਾ ਧਾਰਨ ਕਰਕੇ ਉਸ ਦੇ ਨਾਲ ਪ੍ਰੀਤ ਕਰਕੇ ਤੁਸੀਂ ਐਸੀ ਜਿਹੜੀ ਰੀਤੀ ਹੈ ਨਾ ਉਸ ਨੂੰ ਪ੍ਰਚਲਿਤ ਕੀਤਾ।
ਕਰੇ ਸਰਾਹਣ ਪੁਣ ਗੁਰਦਾਸ ਆਹੋ ਤਨ ਬੜ ਪ੍ਰੇਮ ਪ੍ਰਕਾਸ਼।
ਇਸ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਵੱਡੀ ਸ਼ਲਾਘਾ ਭਾਈ ਗੁਰਦਾਸ ਜੀ ਨੇ ਕੀਤੀ। ਭਾਈ ਗੁਰਦਾਸ ਜੀ ਕਹਿੰਦੇ ਨੇ ਅਹੋ ਤਨ, ਇਹ ਬਾਬਾ ਜੀ ਤੁਸੀਂ ਧਨਤਾ ਦੇ ਯੋਗ ਹੋ, ਵੱਡਾ ਤੁਹਾਡੇ ਮਨ ਦੇ ਅੰਦਰ ਪ੍ਰੇਮ ਦਾ ਪ੍ਰਕਾਸ਼ ਹੈ, ਪ੍ਰੇਮ ਦਾ ਚਾਨਣ।
ਪੁਣ ਜਾਮਣੀ ਮੈਂ ਗੁਰ ਜਾਵੈ ਸੁਖ ਸਮੇਤ ਸ਼ੁਭ ਸਦਨ ਬਿਤਾਵੈ।
ਕਵੀ ਜੀ ਲਿਖਦੇ ਨੇ ਕਿ ਫਿਰ ਜਾਮਣੀ ਦੇ ਵੇਲੇ ਰਾਤ ਦੇ ਵੇਲੇ ਗੁਰੂ ਜੀ ਆਪਣੇ ਮਹਿਲਾਂ ਦੇ ਵਿੱਚ ਚਲੇ ਜਾਂਦੇ ਸਨ ਤੇ ਸੁਖ ਦੇ ਸਮੇਤ ਰਾਤ ਨੂੰ ਵਿਸਰਾਮ ਕਰਦੇ ਸਨ।
ਪੁਰ ਕਰਤਾਰ ਵਿਖੇ ਗਣ ਸੈਨਾ ਪਠੀ ਬੁਲਾਏ ਪ੍ਰਥਮ ਗੁਰ ਐਨਾ।
ਉੱਪਰ ਸਾਰੀ ਦੀ ਸਾਰੀ ਜਿਹੜੀ ਰੀਤੀ ਹੈ ਇਹ ਸਤਿਗੁਰਾਂ ਦੇ ਰੋਜ਼ ਕਰਮ ਦੀ ਦੱਸੀ ਗਈ ਹੈ। ਅੱਗੋਂ ਹੁਣ ਅਗਲੀ ਜਿਹੜੀ ਕਥਾ ਹੈ ਨਾ ਉਸ ਨੂੰ ਕਵੀ ਜੀ ਪ੍ਰਾਰੰਭ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਕਰਤਾਰਪੁਰ ਦੇ ਵਿੱਚ ਸਾਰੀ ਦੀ ਸਾਰੀ ਸਤਿਗੁਰਾਂ ਦੀ ਸੈਨਾ ਸਤਿਗੁਰਾਂ ਦੇ ਹੁਕਮ ਦੇ ਨਾਲ ਟਿੱਕੀ ਹੋਈ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਾਰੀ ਸੈਨਾ ਨੂੰ ਬੁਲਾ ਲਿਆ ਜਦੋਂ ਆਪ ਅੰਮ੍ਰਿਤਸਰ ਆ ਗਏ ਡਰੋਲੀ ਤੋਂ। ਪੈ ਦੇਖਾਂ ਸਮੇਤ ਚੱਲ ਆਈ ਗੋਰੇ ਆਗੇ ਸਭ ਗਰੀਬ ਨਿਵਾਈ। ਪੈਂਦੇ ਖਾਂ ਦੇ ਸਮੇਤ ਸਾਰੀ ਦੀ ਸਾਰੀ ਸੈਨਾ ਸਤਿਗੁਰਾਂ ਦੇ ਹਜ਼ੂਰ ਚੱਲ ਕੇ ਆਈ ਹੈ ਤੇ ਸਾਰਿਆਂ ਨੇ ਮੰਨੋ ਕਿ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਧੌਣਾ ਨੂੰ ਝੁਕਾਇਆ। ਪ੍ਰਿਥਕ ਪ੍ਰਿਥਕ ਸੁਭਟਣ ਕੋ ਹੇਰਾ ਬੂਝੀ ਕੁਸ਼ਲ ਸਵਣ ਤਿਸ ਬੇਰਾ। ਸਤਿਗੁਰਾਂ ਨੇ ਵੱਖਰਾ ਵੱਖਰਾ ਹਰ ਇੱਕ ਯੋਧੇ ਨੂੰ ਦੇਖਿਆ ਹੈ ਔਰ ਹਰ ਇੱਕ ਦੀ ਮੰਨੋ ਕਿ ਸੁੱਖ ਸਾਂਦ ਦੀ ਖਬਰ ਪੁੱਛੀ। ਹਰਖਤ ਹੋਏ ਗਨ ਕਰੈ ਉਚਾਰੀ ਅਖਲਿਆ ਨਾ ਮੈਂ ਕਿਰਪਾ ਤੁਮਾਰੀ। ਖੁਸ਼ੀ ਦੀ ਹਾਲਤ ਦੇ ਵਿੱਚ ਜਿਹਨੂੰ ਜਿਹਨੂੰ ਵੀ ਸਤਿਗੁਰਾਂ ਨੇ ਪੁੱਛਿਆ ਉਹਨੇ ਇਹੀ ਜਵਾਬ ਦਿੱਤਾ ਕਿ ਇਹ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਅਸੀਂ ਸਾਰੇ ਦੇ ਸਾਰੇ ਬੜੇ ਰਾਜੀ ਖੁਸ਼ੀ ਹਾਂ। ਪੁਣ ਤੁਰੰਗ ਸ਼ੁਭ ਅੰਗ ਨਿਹਾਰੇ ਅਹ ਪੁਸ਼ਟ ਤਨ ਪਰਾਕਰਮ ਭਾਰੇ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੇ ਘੋੜਿਆਂ ਦੇ ਅੰਗਾਂ ਨੂੰ ਵੇਖਿਆ ਹੈ ਤੇ ਸਤਿਗੁਰਾਂ ਨੇ ਵੇਖ ਕੇ ਬਚਨ ਕੀਤਾ। ਕਹਿੰਦੇ ਨੇ ਸਾਰੇ ਦੇ ਸਾਰੇ ਘੋੜੇ ਬੜੇ ਰਿਸ਼ਟ ਪੁਸ਼ਟ ਨੇ, ਮਾਨੋ ਕਿ ਸਾਰਿਆਂ ਦੇ ਸਰੀਰ ਦੇ ਵਿੱਚ ਵੱਡਾ ਪਰਾਕਰਮ ਹੈ, ਵੱਡਾ ਬਲ ਹੈ। ਪੁਣ ਪੈ ਦੇਖਾਂ ਕੀ ਦਿਸ਼ ਦੇਖਾ ਜਿਸ ਕੋ ਡੀਲ ਸਰੀਰ ਵਸ਼ੇਖਾ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਦੇ ਵੱਲ ਵੇਖਿਆ ਹੈ ਜਿਹਦਾ ਮਾਨੋ ਕਿ ਸਰੀਰ ਬਹੁਤ ਹੀ ਜ਼ਿਆਦਾ ਹੁਣ ਵੱਡਾ ਹੋ ਗਿਆ। ਪੂਰਬ ਤੇ ਡਿਓਡਾ ਹੋਏ ਗਇਓ ਅਤ ਖੁਰਾਕ ਤੇ ਬਲ ਅਤ ਭਇਓ। ਪਹਿਲਾਂ ਜਿੰਨਾ ਸਰੀਰ ਸੀ ਪੈਂਦੇ ਖਾਂ ਦਾ, ਕਵੀ ਜੀ ਲਿਖਦੇ ਨੇ ਕਿ ਉਸ ਤੋਂ ਡੇਢ ਗੁਣਾ ਹੁਣ ਸਰੀਰ ਵੱਧ ਗਿਆ ਹੈ ਕਿਉਂਕਿ ਬਹੁਤੀ ਹੀ ਜ਼ਿਆਦਾ ਖੁਰਾਕ ਮਿਲਦੀ ਰਹੀ ਹੈ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਤੇ ਜਿਹਦੇ ਕਾਰਨ ਮਾਨੋ ਕਿ ਹੁਣ ਬਹੁਤ ਹੀ ਜ਼ਿਆਦਾ ਤਾਕਤ ਵਾਲਾ ਹੋ ਗਿਆ ਹੈ ਪੈਂਦੇ ਖਾਂ। ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਜਦੋਂ ਪੈਂਦੇ ਖਾਂ ਨੂੰ ਸਤਿਗੁਰਾਂ ਨੇ ਫੌਜ ਦੇ ਵਿੱਚ ਸ਼ਾਮਿਲ ਕੀਤਾ ਤੇ ਵਿਸ਼ੇਸ਼ ਰੂਪ ਦੇ ਵਿੱਚ ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ ਸੀ ਕਿ ਕਿਸ ਤਰ੍ਹਾਂ ਦੀ ਖੁਰਾਕ ਇਸ ਨੂੰ ਦਿੱਤੀ ਜਾਵੇ। ਕਵੀ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਹੁਣ ਖੁਰਾਕ ਬਹੁਤ ਜ਼ਿਆਦਾ ਪੈਂਦੇ ਖਾਣੇ ਲੰਮੇ ਸਮੇਂ ਤੋਂ ਖਾਧੀ, ਇਸ ਕਰਕੇ ਸਰੀਰ ਬੜਾ ਤਕੜਾ ਹੋ ਗਿਆ। ਵੱਡੇ ਪੁਸ਼ਟ ਪੁਜ ਦੰਡ ਪ੍ਰਚੰਡ ਮਨੋ ਕਰਬ ਕੀ ਦੀਰਗ ਸੁੰਡ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੀਆਂ ਲੰਮੀਆਂ ਤੇ ਮਜ਼ਬੂਤ ਪੈਂਦੇ ਖਾਂ ਦੀਆਂ ਬਾਹਾਂ ਨੇ, ਮਾਨੋ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹਾਥੀ ਦੇ ਬੱਚੇ ਦੀ ਮਜ਼ਬੂਤ ਸੁੰਡ ਹੋਵੇ। ਕਦ ਬਿਸਾਲ ਮਸ ਭੀ ਜਤ ਆਨਨ ਅਜਿਹ ਸਮਾਨ ਤਨ ਨਾਹਿਨਾਨਨ। ਕੱਦ ਬੜਾ ਉੱਚਾ ਹੋ ਗਿਆ ਹੈ, ਇਸ ਤੋਂ ਇਲਾਵਾ ਹੁਣ ਦਾੜੀ ਤੇ ਜਿਹੜੀਆਂ ਮੁੱਛਾਂ ਨੇ ਉਹ ਵੀ ਪੈਂਦੇ ਖਾਂ ਦੇ ਮੂੰਹ ਦੇ ਉੱਤੇ ਫੁੱਟ ਰਹੀਆਂ ਨੇ। ਜਿਹ ਸਮਾਨ ਤਨ ਨਾ ਹੈ ਨਾ ਆਨਣ, ਕਵੀ ਜੀ ਲਿਖਦੇ ਨੇ ਕਿ ਪੈਂਦੇ ਖਾਂ ਦੇ ਸਰੀਰ ਦੇ ਵਰਗਾ ਹੋਰ ਕਿਸੇ ਦਾ ਵੀ ਮਜ਼ਬੂਤ ਸਰੀਰ ਨਹੀਂ। ਦੇਖ ਪ੍ਰਸੰਨ ਭਾਏ ਗੁਰ ਸਾਈ ਬਣ ਬਲੀ ਯੋਧਾ ਰਣ ਥਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਵੇਖਿਆ ਹੈ, ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਮਨ ਹੀ ਮਨ ਦੇ ਵਿੱਚ ਸਤਿਗੁਰਾਂ ਨੇ ਵਿਚਾਰਿਆ ਕਿ ਪੈਂਦੇ ਖਾਂ ਬਹੁਤ ਵੱਡਾ ਬਲੀ ਯੋਧਾ ਬਣੇਗਾ, ਰਣ ਦੇ ਵਿੱਚ ਯੰਗ ਭੂਮੀ ਦੇ ਵਿੱਚ ਸਾਨੂੰ ਵੱਡਾ ਕੰਮ ਦੇਵੇਗਾ। ਆਯਦ ਵਿਦਿਆ ਸਿੱਖਿਆ ਹੇਤ ਬੋਲੇ ਸ੍ਰੀ ਸੋਢੀ ਕੁਲ ਕੇਤ। ਅਜੇ ਮਾਨੋ ਕਿ ਖੁਰਾਕ ਖਾ ਕੇ ਬਲਵਾਨ ਹੋਇਆ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਪਹਿਲਾਂ ਖੁਰਾਕ ਖਾ ਕੇ ਤੂੰ ਤਕੜਾ ਹੋ ਜਾ, ਫਿਰ ਤੈਨੂੰ ਸ਼ਸਤਰ ਵਿੱਦਿਆ ਸਿਖਾਈ ਜਾਏਗੀ। ਕਵੀ ਜੀ ਲਿਖਦੇ ਨੇ ਕਿ ਸ਼ਸਤਰ ਵਿਦਿਆ ਸਿਖਾਉਣ ਦੇ ਵਾਸਤੇ ਸੋਢੀਆਂ ਦੇ ਸਰਮੌਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਕੋਲ ਬੁਲਾਇਆ ਔਰ ਵਚਨ ਕੀਤਾ। ਕਹਿੰਦੇ ਨੇ, ਅਬ ਤੂੰ ਵਰਜਿਸ਼ ਕਰੋ ਸਦਾਈ, ਦਿਨ ਮੈਂ ਦੋਏ ਸਮੇਂ ਦਿੜ ਤਾਈ। ਪੈਂਦੇ ਖਾਂ ਨੂੰ ਕਹਿੰਦੇ ਨੇ, ਪੈਂਦੇ ਖਾਂ ਹੁਣ ਤੂੰ ਰੋਜ਼ ਵਰਜਿਸ਼ ਕਰਿਆ ਕਰ, ਭਾਵ ਕੇ ਕਸਰਤ ਕਰਿਆ ਕਰ, ਦਿਨ ਦੇ ਵਿੱਚ ਕਮ ਸੇ ਕਮ ਦ੍ਰਿੜਤਾ ਦੇ ਨਾਲ ਭਾਵ ਕੇ ਤਕੜਾ ਹੋ ਕੇ ਦੋ ਵਾਰ ਕਸਰਤ ਕਰਿਆ ਕਰ। ਗੁਰੂ ਹੁਕਮ ਕੋ ਪਾਏ ਪਠਾਨ, ਦੁਆ ਮਨ ਕੀ ਮੁੰਗਰੀ ਧਰ ਪਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਠਾਨ ਪੈਂਦੇ ਖਾਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਤੇ ਵਰਜਿਸ਼ ਕਰਨ ਲੱਗਾ। ਦੋ ਮਨ ਦੀਆਂ ਮੁੰਗਲੀਆਂ ਉਸਨੇ ਆਪਣੇ ਹੱਥ ਦੇ ਵਿੱਚ ਧਾਰਨ ਕਰ ਲਈਆਂ। ਜਿਸ ਤਰ੍ਹਾਂ ਕਿ ਪਹਿਲਵਾਨ ਮੁੰਗਲੀਆਂ ਨੂੰ ਘੁਮਾ ਕੇ ਕਸਰਤ ਕਰਦੇ ਨੇ, ਇਸ ਤਰ੍ਹਾਂ ਦੀ ਮਾਨੋ ਕਿ ਕਸਰਤ ਉਸਨੇ ਸ਼ੁਰੂ ਕਰ ਦਿੱਤੀ।
ਚਾਰ ਕਰੀ ਫੇਰੈ ਬਲ ਲਾਏ, ਧਰ ਧਰਨ ਪਰ ਲੇਤ ਉਠਾਏ।
ਚਾਰ ਘੜੀਆਂ ਉਹਨਾਂ ਮੁੰਗਲੀਆਂ ਦੇ ਨਾਲ ਤਾਕਤ ਨੂੰ ਲਾ ਕੇ ਕਸਰਤ ਕਰਦਾ ਹੈ, ਕਦੇ ਧਰਤੀ ਦੇ ਉੱਤੇ ਧਰ ਦਿੰਦਾ ਹੈ ਤੇ ਕਦੇ ਫੇਰ ਧਰਤੀ ਤੋਂ ਚੁੱਕ ਲੈਂਦਾ।
ਬਾਰ ਬਾਰ ਬਹੁ ਬਾਲੇ ਦੈ ਹੈ, ਸਿਰ ਪਰ ਆਣ ਪਰਮਾਵਨ ਕਹਿ।
ਬਾਰ ਬਾਰ ਮਾਨੋ ਕੇ ਬਾਲੇ ਦਿੰਦਾ ਹੈ, ਕਹਿਣ ਤੋਂ ਪਾਵੇ ਹੈ ਕਿ ਮੁੰਗਲੀ ਨੂੰ ਫੇਰਦਾ ਹੈ, ਕਦੇ ਸਿਰ ਦੇ ਉੱਤੋਂ ਦੀ ਭਰਮਾਉਂਦਾ ਹੈ ਫੇਰਦਾ ਹੈ।
ਇਤੇ ਉਤ ਫੇਰ ਹੈ ਊਚਰੋ ਨੀਚੇ, ਕਰੈ ਉਛਾਰਨ ਗਹਿ ਅਦ ਵਿਚੇ।
ਇੱਧਰ ਉੱਧਰ ਮੁੰਗਲੀਆਂ ਨੂੰ ਫੇਰਦਾ ਹੈ, ਕਦੇ ਉੱਚਾ ਫੇਰਦਾ ਹੈ, ਕਦੇ ਨੀਵਾਂ ਫੇਰਦਾ ਹੈ, ਕਦੇ ਕਦੇ ਮਾਨੋ ਕਿ ਦੋਵਾਂ ਮੁੰਗਲੀਆਂ ਨੂੰ ਉੱਪਰ ਨੂੰ ਹਵਾ ਦੇ ਵਿੱਚ ਉਛਾਲ ਦਿੰਦਾ ਹੈ ਤੇ ਜਦੋਂ ਥੱਲੇ ਡਿੱਗਦੀਆਂ ਨੇ ਅੱਧ ਦੇ ਵਿੱਚੋਂ ਹੀ ਦਬੋਚ ਲੈਂਦਾ।
ਵਦਿਓਯੋਜ ਮੁੰਗਰੀ ਪਰ ਪਾਰੋ, ਇਤੇ ਉਤ ਭ੍ਰਮਤ ਸ਼ੀਘਰਤਾ ਧਾਰੋ।
ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਹੋਰ ਵੀ ਬਹੁਤ ਸਾਰੀ ਤਾਕਤ ਆ ਗਈ ਹੈ, ਮਾਨੋ ਕਿ ਮੁੰਗਲੀਆਂ ਦੇ ਉੱਤੇ ਹੁਣ ਭਾਰੀ ਪੈ ਗਿਆ ਹੈ, ਉਹਨੂੰ ਮੁੰਗਲੀਆਂ ਕਮਾਉਣਾ ਕੋਈ ਔਖੀ ਗੱਲ ਲੱਗਦੀ ਨਹੀਂ ਹੈ। ਇਤੇ ਉਤ ਭ੍ਰਮਤ ਸ਼ੀਘਰਤਾ ਧਾਰੇ, ਬੜੀ ਕਾਹਲੀ ਦੇ ਨਾਲ ਜਿਵੇਂ ਹੌਲੀ ਚੀਜ਼ ਨੂੰ ਚੁੱਕੀਦਾ, ਇਸੇ ਤਰ੍ਹਾਂ ਮੁੰਗਲੀਆਂ ਨੂੰ ਪੈਂਦੇ ਖਾਂ ਕਮਾਉਣ ਲੱਗਾ।
ਪੁਨ ਗੋਰ ਘਟ ਸਿਕਤਾ ਪਰਵਾਏ, ਪੈਂਦੇ ਖਾਂ ਕੇ ਦੰਡ ਬੰਧਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਮੁੰਗਲੀਆਂ ਨੂੰ ਕਮਾਉਣਾ ਹੁਣ ਪੈਂਦੇ ਖਾਂ ਦੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ। ਇਸ ਕਰਕੇ ਸਤਿਗੁਰਾਂ ਨੇ ਹੁਕਮ ਕਰਕੇ ਫਿਰ ਜਿਹੜੇ ਘੜੇ ਨੇ ਉਹ ਰੇਤੇ ਦੇ ਨਾਲ ਭਰਵਾਏ ਨੇ ਤੇ ਘੜਿਆਂ ਨੂੰ ਭਰ ਕੇ ਰੇਤੇ ਦੇ ਨਾਲ ਪੈਂਦੇ ਖਾਂ ਦੀਆਂ ਬਾਹਾਂ ਦੇ ਨਾਲ ਬੰਨ ਦਿੱਤਾ।
ਬਹੁਰ ਪ੍ਰਮਾਵਤ ਮੁੰਗਰੀ ਪਾਰੀ, ਕਰ ਸ਼ੀਘਰਤਾ ਤਿਮ ਕਰ ਧਾਰੀ।
ਹੌਲੀ ਹੌਲੀ ਮਾਨੋ ਕਿ ਘੜਿਆਂ ਦੇ ਭਰੇ ਹੋਏ ਰੇਤੇ ਦੇ ਭਾਰ ਨੂੰ ਵੀ ਝੱਲਣਾ ਪੈਂਦੇ ਖਾਣੇ ਸ਼ੁਰੂ ਕਰ ਦਿੱਤਾ ਹੈ ਤੇ ਮੁੰਗਲੀਆਂ ਨੂੰ ਬੜੀ ਸ਼ੀਘਰਤਾ ਦੇ ਨਾਲ ਉਹ ਉਸੇ ਤਰੀਕੇ ਦੇ ਨਾਲ ਫੇਰਦਾ ਹੈ।
ਬਾਲੇ ਕਰੈ ਨਿਕਾਸਨ ਘਨੇ, ਹੇਰਤ ਹੋਏ ਪ੍ਰਸੰਨ ਗੁਣ ਭਣੇ।
ਬਾਲੇ ਕੱਢਦਾ ਹੈ ਮੁੰਗਲੀਆਂ ਦੇ ਬਹੁਤ ਸਾਰੇ, ਵੇਖ ਵੇਖ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੇ ਨੇ।
ਦਿਨ ਪ੍ਰਤੀ ਘਰੋ ਬੰਧਾਵਨ ਪਾਰ, ਜਿਉਂ ਜਿਉਂ ਲੇ ਪੁੱਜ ਦੰਡ ਸਹਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੇਵਕਾਂ ਨੂੰ ਹੁਕਮ ਕੀਤਾ ਹੈ ਕਿ ਦਿਨ ਪ੍ਰਤੀ ਦਿਨ ਰੋਜ਼ ਥੋੜ੍ਹਾ ਥੋੜ੍ਹਾ ਪੈਂਦੇ ਖਾਂ ਦੀਆਂ ਬਾਹਾਂ ਦੇ ਨਾਲ ਭਾਰ ਜ਼ਿਆਦਾ ਬੰਨਿਆ ਜਾਵੇ, ਜਿਵੇਂ ਜਿਵੇਂ ਚੱਲਦਾ ਜਾਵੇ ਤਿਵੇਂ ਤਿਵੇਂ ਬਾਹਾਂ ਦੇ ਨਾਲ ਬਹੁਤਾ ਸਾਰਾ ਭਾਰ ਰੋਜ਼ ਬੰਨਦੇ ਰਹੋ।
ਬੰਦੇ ਬਾਹ ਕਲਸ ਲਟਕੰਤੇ, ਅਗਰ ਵੀ ਮੁੰਗਰੀ ਬਹੁਤ ਪਰਮੰਤੇ।
ਇਸੇ ਤਰੀਕੇ ਦੇ ਨਾਲ ਘੜਿਆਂ ਦੀ ਗਿਣਤੀ ਵੀ ਵਧਾਈ ਗਈ ਹੈ ਔਰ ਰੇਤੇ ਦੇ ਭਰ ਕੇ ਘੜੇ ਜਿਹੜੇ ਨੇ ਉਹ ਹਮੇਸ਼ਾ ਪੈਂਦੇ ਖਾਂ ਦੀਆਂ ਬਾਹਾਂ ਦੇ ਨਾਲ ਬਣਦੇ ਰਹਿ।
ਅਗਰ ਵੀ ਮੁੰਗਰੀ ਬਹੁਤ ਪਰਮੰਤੇ, ਜਿਹੜੀ ਭਾਰੀ ਮੁੰਗਲੀ ਹੈ ਨਾ ਉਸ ਨੂੰ ਵੀ ਬਹੁਤ ਜ਼ਿਆਦਾ ਫੇਰਦਾ ਰਿਹਾ। ਕੇਤਕ ਦਿਵਸ ਕਰਤੇ ਮਰਹਿਓ, ਦੇਖ ਹੱਸੇ ਸ੍ਰੀ ਗੁਰ ਤਬ ਕਹਿਓ। ਇਸੇ ਤਰੀਕੇ ਦੇ ਨਾਲ ਕਾਫੀ ਦਿਨ ਵਰਜਿਸ਼ ਕਰਦਾ ਰਿਹਾ। ਪੈਂਦੇ ਖਾਂ ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਬਚਨ ਕੀਤਾ।
ਅਬ ਦੁਆ ਮਲ ਬਲੀ ਜੇ ਦੋਨੋਂ ਭੁਜ ਦੰਡਨ ਕੋ ਗਹ।
ਇੱਕ ਦਿਨ ਜਦੋਂ ਵਰਜਿਸ਼ ਕਰਕੇ ਦਿਖਾ ਰਿਹਾ ਸੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਦੋ ਜਿਹੜੇ ਸਾਡੇ ਬਹੁਤ ਵੱਡੇ ਪਹਿਲਵਾਨ ਬਲੀ ਨੇ, ਜਿਹੜੇ ਬਹੁਤ ਜ਼ਿਆਦਾ ਭਾਰੇ ਨੇ, ਉਹ ਦੋਵੇਂ ਦੇ ਦੋਵੇਂ ਅੱਗੇ ਆਉਣ ਤੇ ਪੈਂਦੇ ਖਾਂ ਦੀਆਂ ਬਾਹਾਂ ਦੇ ਨਾਲ ਲਮਕ ਜਾਣ।
ਆਗਿਆ ਮਾਨ ਕਰਨ ਲੱਗ ਸੋਈ ਮਲ ਗਹੇ ਪੁੱਜ ਲਟਕਤ ਦੋਈ।
ਸਤਿਗੁਰਾਂ ਦੀ ਆਗਿਆ ਨੂੰ ਮੰਨਿਆ ਹੈ, ਵੱਡੇ ਸਰੀਰ ਦੇ ਜਿਹੜੇ ਮਾਲਕ ਦੋ ਪਹਿਲਵਾਨ ਨੇ ਉਹ ਅੱਗੇ ਆਏ ਨੇ, ਇੱਕ ਬਾਂਹ ਦੇ ਨਾਲ ਇੱਕ ਯੋਧਾ ਲਟਕ ਗਿਆ ਹੈ ਤੇ ਦੂਸਰੀ ਬਾਂਹ ਦੇ ਨਾਲ ਦੂਜਾ ਲਮਕਿਆ ਹੈ। ਫਿਰ ਪੈਂਦੇ ਖਾਂ ਨੂੰ ਹੁਕਮ ਕੀਤਾ ਕਿ ਉਸੇ ਤਰੀਕੇ ਦੇ ਨਾਲ ਮੁੰਗਲੀ ਘੁਮਾ। ਫਿਰ ਉਸੇ ਤਰੀਕੇ ਦੇ ਨਾਲ ਮਾਨੋ ਕਿ ਉਸਨੇ ਮੁੰਗਲੀ ਨੂੰ ਘੁਮਾਇਆ।
ਤਉ ਮੁੰਗਰੀ ਤਥਾ ਭਰਮਾਵੈ ਕਰੇ ਸ਼ੀਘਰਤਾ ਬਲ ਅਜ਼ਮਾਵੈ।
ਬੜੀ ਸ਼ੀਘਰਤਾ ਦੇ ਨਾਲ ਮੁੰਗਲੀ ਨੂੰ ਘੁਮਾਉਂਦਾ ਹੈ, ਬੜੀ ਸ਼ੀਘਰਤਾ ਦੇ ਨਾਲ ਉਸ ਨੂੰ ਘੁਮਾ ਕੇ ਫਿਰ ਆਪਣੇ ਬਲ ਦੀ ਅਜਮਾਇਸ਼ ਕਰਦਾ।
ਹੇਰ ਹੇਰ ਬਿਸਮੈ ਨਰ ਸਾਰੇ ਇਸ ਕੇ ਸਮ ਔਰ ਨਾ ਬਲ ਭਾਰੇ।
ਵੇਖ ਵੇਖ ਕੇ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ। ਮਨ ਦੇ ਮਨ ਵਿੱਚ ਹੀ ਸਾਰੇ ਸੋਚਦੇ ਨੇ ਕਿ ਪੈਂਦੇ ਖਾਂ ਵਰਗਾ ਜਿਹੜਾ ਤਾਕਤ ਵਾਲਾ ਹੈ ਨਾ, ਹੋਰ ਲੱਗਦਾ ਹੈ ਕੋਈ ਨਹੀਂ।
ਦੋਨੋਂ ਕਾਲ ਦੰਡ ਕੋ ਪੇਲੇ ਸਭ ਤਨ ਭਾਰ ਹੱਥ ਪਰ ਮੇਲੇ।
ਦੋਵੇਂ ਵੇਲੇ ਬਹੁਤ ਸਾਰੇ ਡੰਡ ਕੱਢਦਾ ਹੈ, ਮਾਨੋ ਕਿ ਸਾਰੇ ਦਾ ਸਾਰਾ ਸਰੀਰ ਦਾ ਜਿਹੜਾ ਭਾਰ ਹੈ ਨਾ, ਉਹ ਆਪਣੀਆਂ ਬਾਹਾਂ ਦੇ ਉੱਤੇ ਲੈ ਲੈਂਦਾ।
ਇੱਕ ਇੱਕ ਕਰ ਪਰ ਥਿਰ ਹੋਏ ਜਾਏ ਦਿਨ ਪ੍ਰਤੀ ਵਧਿਓ ਓਜ ਅਧਕਾਏ।
ਇੱਕ ਇੱਕ ਕਰ ਪਰ ਕਦੇ ਕਦੇ ਇੱਕ ਇੱਕ ਹਥੇਲੀ ਦੇ ਉੱਤੇ ਆਪਣੇ ਸਾਰੇ ਸਰੀਰ ਦਾ ਭਾਰ ਲੈ ਕੇ ਡੰਡ ਮਾਰਦਾ ਹੈ। ਦਿਨ ਪ੍ਰਤੀ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਬਹੁਤ ਜ਼ਿਆਦਾ ਤਾਕਤ ਵਾਲਾ ਹੋ ਗਿਆ।
ਸਿਪਰਨ ਕੋ ਕਰ ਗਹਿ ਚਿਰਾਏ ਸਿਰਿ ਫਲ ਫੋਰੈ ਦੰਡ ਦਬਾਏ।
ਇੰਨਾ ਜ਼ਿਆਦਾ ਪੈਂਦੇ ਖਾਂ ਤਾਕਤ ਵਾਲਾ ਹੈ ਕਿ ਮਾਨੋ ਜਿਹੜੀਆਂ ਢਾਲਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਤਲਵਾਰਾਂ ਵੀ ਆਸਾਨੀ ਦੇ ਨਾਲ ਚੀਰਦੀਆਂ ਨਹੀਂ ਹਨ, ਉਹਨਾਂ ਢਾਲਾਂ ਨੂੰ ਮਾਨੋ ਕਿ ਇਸ ਤਰ੍ਹਾਂ ਪਾੜ ਦਿੰਦਾ ਹੈ ਜਿਵੇਂ ਕਾਗਜ਼ ਦੇ ਟੁਕੜੇ ਨੂੰ ਪਾੜ ਦੇਈਦਾ। ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਿਰੀ ਫਲ ਹੁੰਦਾ ਹੈ, ਨਾਰੀਅਲ ਨੂੰ ਕਹਿੰਦੇ ਨੇ, ਨਾਰੀਅਲ ਬਹੁਤ ਜ਼ਿਆਦਾ ਸਖਤ ਹੁੰਦਾ ਹੈ, ਕਿਸੇ ਪੱਕੀ ਚੀਜ਼ ਦੇ ਨਾਲ ਬੜੇ ਔਖੇ ਤਰੀਕੇ ਦੇ ਨਾਲ ਟੁੱਟਦਾ ਹੈ। ਪਰ ਕਵੀ ਜੀ ਲਿਖਦੇ ਨੇ ਕਿ ਸਿਰੀ ਫਲ ਨੂੰ ਪਾਵ ਕੇ ਨਾਰੀਅਲ ਨੂੰ ਆਪਣੀ ਹਥੇਲੀ ਦੇ ਵਿੱਚ ਰਹਿ ਕੇ ਉਹ ਤੋੜ ਦਿੰਦਾ।
ਗਹਿ ਰਜਤ ਪਣ ਚੁਟਕੀ ਮਾਹੇ ਹਰਫ ਮਿਟਾਵਤ ਮਲ ਕਰ ਤਾਹੇ।
ਇਸ ਤੋਂ ਇਲਾਵਾ ਆਪਣੀ ਚੁਟਕੀ ਦੇ ਵਿੱਚ ਜੇਕਰ ਕਿਸੇ ਰੁਪਈਏ ਨੂੰ ਫੜ ਲੈਂਦਾ ਤੇ ਇਸੇ ਤਰ੍ਹਾਂ ਮਸਲ ਕੇ ਚੁਟਕੀ ਦੇ ਵਿੱਚ ਉਹਦੇ ਉੱਤੇ ਲਿਖੇ ਹੋਏ ਜਿਹੜੇ ਹਰਫ ਨੇ ਉਹਨਾਂ ਨੂੰ ਮਿਟਾ ਦਿੰਦਾ। ਜਿਸ ਤਰ੍ਹਾਂ ਕਿ ਇੱਕ ਪਾਸੇ ਕੋਈ ਬੁੱਤ ਬਣਿਆ ਹੁੰਦਾ ਹੈ, ਇੱਕ ਪਾਸੇ ਲਿਖਿਆ ਹੁੰਦਾ ਹੈ, ਮਾਨੋ ਕਿ ਚੁਟਕੀ ਦੇ ਵਿੱਚ ਇਸੇ ਤਰ੍ਹਾਂ ਪੈਂਦੇ ਖਾਂ ਮਸਲ ਕੇ ਉਹਨੂੰ ਬਿਲਕੁਲ ਸਾਫ਼ ਕਰ ਦਿੰਦਾ ਹੈ, ਮਾਨੋ ਕਿ ਇਸੇ ਤਰੀਕੇ ਦੇ ਨਾਲ ਕੋਈ ਵੀ ਹਰਫ ਦਿਖਦਾ ਨਹੀਂ ਹੈ। ਇੰਨੀ ਜ਼ਿਆਦਾ ਪੈਂਦੇ ਖਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਤਾਕਤ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦੀ ਹੈ ਸਾਖੀ ਪੈਂਦੇ ਖਾਂ ਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਪੈਂਦੇ ਖਾਂ ਦੀਆਂ ਬਾਹਾਂ ਦੇ ਨਾਲ ਦੋ ਦੋ ਘੜੇ ਪਾਣੀ ਦੇ ਤੇ ਦੋ ਦੋ ਰੇਤੇ ਦੇ ਭਰ ਕੇ ਬੰਨ ਦਿੱਤੇ ਜਾਂਦੇ ਸਨ ਤੇ ਸੱਠਾਂ ਕਰਮਾਂ ਤੋਂ ਜਾਂ ਪਤਾ ਨਹੀਂ ਕਿੰਨੀ ਦੂਰੀ ਤੋਂ ਜਦੋਂ ਉਹ ਤੀਰ ਚਲਾਉਂਦਾ ਸੀ ਤੇ ਉਸ ਰੁੱਖ ਦੇ ਵਿੱਚ ਗਰਕ ਕਰ ਦਿੰਦਾ ਸੀ, ਤਸਾ ਦਿੰਦਾ ਸੀ। ਇੰਨੀ ਤਾਕਤ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਵਖਾਣ ਕਰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੇਖਦਿਆਂ ਉਹਨੇ ਇੰਨੀ ਜ਼ਿਆਦਾ ਤਾਕਤ ਨੂੰ ਹਾਸਲ ਕੀਤਾ ਤੇ ਸਾਰਿਆਂ ਨੂੰ ਇੰਝ ਕਰਕੇ ਉਹ ਵਿਖਾਉਂਦਾ ਹੈ।
ਇਤੇ ਆਦਿਕ ਨਿਤ ਅਚਰਜ ਕਰੈ ਗੁਰ ਪ੍ਰਸੰਨਤਾ ਤਿਉਂ ਤਿਉਂ ਧਰੈ।
इस तरह दियां होर भी बहुत सारियां आश्चर्य गल्लां जिहड़ियां कि बड़ियां करनियां औखियां ने वह करके पैंदे खां दिखाउंदा है। सतगुरु हरगोबिंद सच्चे पातशाह जी दी खुशी नूं लैंदा है।
बहुमोली वस्तु बख्शंते तन गण देत लेत हर खंते।
सतगुरु हरगोबिंद सच्चे पातशाह जी बहुतियां वडमुल्लियां जिहड़ियां चीज़ां ने ਉਹ ਪੈਂਦੇ ਖਾਂ ਨੂੰ ਬਖਸ਼ਦੇ ਨੇ, ਬਹੁਤਾ ਸਾਰਾ ਧਨ ਵੀ ਦਿੰਦੇ ਨੇ, ਜੋ ਕੁਝ ਵੀ ਸਤਿਗੁਰੂ ਜੀ ਦਿੰਦੇ ਨੇ ਪੈਂਦੇ ਖਾਂ ਖੁਸ਼ੀ ਦੇ ਨਾਲ ਪ੍ਰਵਾਨ ਕਰਦਾ।
ਇਸ ਕੀ ਕਥਾ ਕਹਾਂਗੇ ਫੇਰ ਸੁਣੋ ਅਬੈ ਗੁਰ ਸਿੱਖਣ ਕੇਰ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਪੈਂਦੇ ਖਾਂ ਦੀ ਜਿਹੜੀ ਕਥਾ ਹੈ ਮੈਂ ਫੇਰ ਲਿਖਾਂਗਾ। ਸੁਣੋ ਅਬੈ ਗੁਰ ਸਿੱਖਣ ਕੇਰ। ਹੁਣ ਮੈਂ ਥੋੜ੍ਹੇ ਹੋਰ ਗੁਰਸਿੱਖਾਂ ਦੇ ਹਾਲ ਬਿਆਨ ਕਰਦਾ ਹਾਂ, ਪਹਿਲਾਂ ਉਹਨਾਂ ਨੂੰ ਸੁਣੋ।
ਜਿਉਂ ਜਿਉਂ ਮਿਲਿਓ ਸੁਣਿਓ ਉਪਦੇਸ਼ ਲੈ ਗੁਰ ਮਤ ਕੋ ਕਟੇ ਕਲੇਸ਼।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮੈਂ ਉਹਨਾਂ ਗੁਰਮੁਖਾਂ ਦੀ ਕਥਾ ਨੂੰ ਸੁਣਾਉਂਦਾ ਹਾਂ ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮਿਲੇ, ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕੀਤਾ, ਫਿਰ ਉਪਦੇਸ਼ ਦੀ ਕਮਾਈ ਦੇ ਨਾਲ ਗੁਰਮਤ ਨੂੰ ਲੈ ਕੇ ਉਹਨਾਂ ਨੇ ਆਪਣੇ ਕਲੇਸ਼ ਦੂਰ ਕੀਤੇ।
ਤਿੰਨ ਕੀ ਕਹੋ ਕਥਾ ਕੁਛ ਥੋਰੀ ਸ਼ਰੋਤਾ ਸੁਣੋ ਮਹਾਰਸ ਬੋਰੀ।
ਕਵੀ ਜੀ ਲਿਖਦੇ ਨੇ ਕਿ ਐਸੇ ਗੁਰਸਿੱਖਾਂ ਦੀ ਕਥਾ ਮੈਂ ਥੋੜ੍ਹੀ ਬਿਆਨ ਕਰਾਂਗਾ। ਹੇ ਸਰੋਤਾ ਜਨੋ, ਹੇ ਸੁਣ ਵਾਲਿਓ, ਐਸੀ ਕਥਾ ਨੂੰ ਸੁਣੋ ਜਿਹੜੀ ਮੰਨੋ ਕਿ ਕਥਾ ਬਹੁਤ ਹੀ ਜ਼ਿਆਦਾ ਮਹਾਰਸ ਦੇ ਵਿੱਚ ਡੁੱਬੀ ਹੋਈ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਦਰਗਾਹ ਭੰਡਾਰੀਆ ਸਿੱਖ ਹੋ ਤੋ ਮਤ ਧੀਰ ਸ੍ਰੀ ਗੁਰ ਹਰ ਗੋਬਿੰਦ ਕੋ ਸੇਵਤ ਰਹਿ ਕਰ ਤੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਗਾਹ ਭੰਡਾਰੀਆ ਇੱਕ ਸਿੱਖ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ ਔਰ ਧੀਰਜ ਵਾਲਾ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਉਹ ਸੇਵਾ ਕਰਿਆ ਕਰਦਾ ਸੀ।
ਹਾਥ ਜੋਰ ਅਰਦਾਸ ਬਖਾਨੀ ਸਿੱਖ ਕਰੇ ਚਰਚਾ ਗੁਰ ਬਾਣੀ।
ਦਰਗਾਹੇ ਨੇ ਹੱਥ ਜੋੜ ਕੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਹੇ ਗਰੀਬ ਨਵਾਜ, ਸਿੱਖ ਬਹੁਤ ਤਰ੍ਹਾਂ ਦੀ ਗੁਰਬਾਣੀ ਦੀ ਚਰਚਾ ਕਰਦੇ ਨੇ।
ਕਿਤਕ ਪਰੇ ਲਾਰੇ ਆਪਸ ਮਾਹੀ ਨਿਜ ਨਿਜ ਅਰਥ ਹਟਣ ਦੇ ਨਾਹੀ।
ਕਹਿੰਦਾ ਕਿ ਕਦੇ ਕਦੇ ਮੇਰੇ ਵੇਖਣ ਦੇ ਵਿੱਚ ਆਇਆ ਹੈ ਕਿ ਜਦੋਂ ਗੁਰਬਾਣੀ ਦੇ ਸ਼ਬਦ ਦੀ ਚਰਚਾ ਕਰਦੇ ਨੇ ਇੱਕ ਦੂਜੇ ਦੇ ਨਾਲ ਉਹ ਲੜਨ ਲੱਗ ਪੈਂਦੇ ਨੇ, ਝਗੜਾ ਬੰਨ ਲੈਂਦੇ ਨੇ, ਮਾਨੋ ਕਿ ਆਪੋ ਆਪਣੇ ਅਰਥ ਦੇ ਉੱਤੇ ਟਿਕੇ ਰਹਿੰਦੇ ਨੇ, ਦੂਸਰੇ ਦੀ ਗੱਲ ਬਿਲਕੁਲ ਹੀ ਨਹੀਂ ਮੰਨਦੇ।
ਸੁਣ ਸ੍ਰੀ ਹਰ ਗੋਬਿੰਦ ਉਚਾਰਾ ਹੋਵਤ ਚਰਚਾ ਚਾਰ ਪਰ ਕਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਗੱਲ ਮਾੜੀ ਹੈ। ਸਤਿਗੁਰਾਂ ਨੇ ਆਖਿਆ ਕਿ ਚਰਚਾ ਦੀ ਗੱਲ ਕੀਤੀ ਹੈ, ਮੈਂ ਤੈਨੂੰ ਦੱਸਦਾ ਹਾਂ। ਗੁਰੂ ਜੀ ਕਹਿੰਦੇ ਨੇ ਕਿ ਹੋਵਤ ਚਰਚਾ ਚਾਰ ਪ੍ਰਕਾਰਾ। ਗੁਰੂ ਜੀ ਕਹਿੰਦੇ ਨੇ ਕਿ ਚਾਰ ਪ੍ਰਕਾਰ ਦੀ ਜਿਹੜੀ ਚਰਚਾ ਹੈ ਨਾ ਉਹ ਹੋਇਆ ਕਰਦੀ।
ਗੁਰ ਸਿੱਖਣ ਕੋ ਚਾਹੀਅਤ ਦੋਏ ਦੋਨੋਂ ਕੋ ਤਿਆਗਤ ਹੈ ਸੋਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਭਾਵੇਂ ਚਾਰ ਪ੍ਰਕਾਰ ਦੀ ਚਰਚਾ ਹੈ ਪਰ ਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਸਿੱਖਾਂ ਨੂੰ ਚਾਹੀਦਾ ਕਿ ਦੋ ਪ੍ਰਕਾਰ ਦੀ ਚਰਚਾ ਨੂੰ ਧਾਰਨ ਕਰਿਆ ਕਰਨ ਅਤੇ ਬਾਕੀ ਜਿਹੜੀ ਦੋ ਪ੍ਰਕਾਰ ਦੀ ਹੈ ਨਾ ਉਸ ਨੂੰ ਛੱਡ ਦਿਆ ਕਰਨ।
ਇੱਕ ਇਹ ਚਰਚਾ ਵਾਦ ਕਹਾਵੇ ਸ਼ਬਦ ਅਰਥ ਜੋ ਨਹੀਂ ਉਰ ਆਵੇ।
ਹੁਣ ਇਸ ਤੋਂ ਬਾਅਦ ਅੱਗੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚਾਰ ਪ੍ਰਕਾਰ ਦੀ ਚਰਚਾ ਦਾ ਬਿਆਨ ਕਰਦੇ ਨੇ। ਸਤਿਗੁਰਾਂ ਨੇ ਆਖਿਆ ਕਿ ਪਹਿਲੇ ਪ੍ਰਕਾਰ ਦੀ ਜਿਹੜੀ ਚਰਚਾ ਹੈ ਉਸ ਨੂੰ ਆਖਿਆ ਜਾਂਦਾ ਹੈ ਵਾਦ। ਸ਼ਬਦ ਅਰਥ ਜੋ ਨਹੀਂ ਉਰਾਵੈ, ਜੇਕਰ ਕਿਸੇ ਸ਼ਬਦ ਦਾ ਅਰਥ ਮਨੁੱਖ ਦੇ ਹਿਰਦੇ ਦੇ ਵਿੱਚ ਉਤਪੰਨ ਨਹੀਂ ਹੁੰਦਾ, ਨਹੀਂ ਪਤਾ ਲੱਗਦਾ ਕਿ ਕੀ ਸ਼ਬਦ ਦਾ ਅਰਥ ਹੈ।
ਕਰ ਪਰਸ ਪਰ ਬੋਜਨ ਕਹਿਣੇ, ਸੁਣੇ ਪ੍ਰੇਮ ਤੇ ਅਰਥ ਸੋ ਲਹਿਣੇ।
ਫਿਰ ਉਹ ਕਿਸੇ ਹੋਰ ਤੋਂ ਪੁੱਛਦਾ ਹੈ ਕਿ ਇਸ ਸ਼ਬਦ ਦਾ ਕੀ ਅਰਥ ਬਣਦਾ, ਤੇ ਦੱਸਣ ਵਾਲਾ ਫਿਰ ਅੱਗੋਂ ਅਰਥ ਦੱਸਦਾ ਹੈ। ਪ੍ਰੇਮ ਦੇ ਨਾਲ ਉਸ ਨੂੰ ਸੁਣਦਾ ਹੈ ਤੇ ਅਰਥ ਨੂੰ ਪ੍ਰਾਪਤ ਕਰਦਾ ਹੈ। ਇਹ ਹੈ ਵਾਦ ਚਰਚਾ, ਇੱਕ ਦੂਜੇ ਤੋਂ ਪੁੱਛ ਪੁਛਾ ਕੇ ਪਤਾ ਕਰ ਲੈਣਾ ਕਿ ਵਾਕਿਆ ਗੁਰਬਾਣੀ ਦੇ ਸ਼ਬਦ ਦਾ ਕੀ ਤਾਤਪਰਿਆ ਹੈ, ਕੀ ਅਰਥ ਹੈ।
ਦੂਜੀ ਚਰਚਾ ਹੇਤ ਪਛਾਣ, ਨਿਜ ਬੁੱਧ ਮੈਂ ਸੋ ਕਰਤ ਬਖਾਣ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੂਜੀ ਚਰਚਾ ਦਾ ਨਾਮ ਹੈ ਹੇਤ, ਭਾਵ ਹੈ ਪਿਆਰ ਵਾਲੀ। ਦੂਜੀ ਚਰਚਾ ਦਾ ਨਾਂ ਹੇਤ ਹੈ, ਭਾਵ ਕਿ ਪਿਆਰ ਵਾਲੀ ਚਰਚਾ।
ਨਿਜ ਬੁੱਧ ਮੈਂ ਸੋ ਕਰਤ ਬਖਾਣ,
ਕੋਈ ਪਾਠੀ, ਕੋਈ ਵੀ ਗੁਰੂ ਦਾ ਸਿੱਖ ਆਪਣੀ ਬੁੱਧੀ ਦੇ ਨਾਲ ਮਾਨੋ ਕਿ ਸ਼ਬਦ ਦਾ ਬਖਾਣ ਕਰਦਾ ਹੈ, ਉਸ ਦੇ ਅਰਥ ਨੂੰ ਵੀ ਉਸੇ ਤਰ੍ਹਾਂ ਆਪਣੇ ਮਨ ਦੇ ਨਾਲ ਉਹ ਕਥਨ ਕਰਦਾ ਹੈ, ਸੋਚਦਾ ਹੈ।
ਸੁਣਤ ਦੂਸਰੇ ਮ੍ਰਿਦ ਬਚ ਕਹਿ, ਇਹ ਨਹੀਂ ਅਰਥ ਅਪਰ ਬਿਦ ਹੈ।
ਜਦੋਂ ਕੋਈ ਅਰਥ ਕਰਨ ਵਾਲਾ ਆਪਣੀ ਮਤ ਦੇ ਮੁਤਾਬਕ ਅਰਥ ਕਰਦਾ ਹੈ ਕਿ ਇਸ ਦਾ ਆਹ ਅਰਥ ਬਣਦਾ ਹੈ, ਤੇ ਜਿਹੜੇ ਸੁਣਨ ਵਾਲੇ ਨੇ ਉਸ ਨੂੰ ਕਹਿੰਦੇ ਨੇ ਕਿ ਹੇ ਭਾਈ ਸਿੱਖਾ, ਇਹ ਨਹੀਂ ਅਰਥ ਜਿਸ ਤਰ੍ਹਾਂ ਤੂੰ ਅਰਥ ਕਰ ਰਿਹਾ, ਇਸ ਤਰ੍ਹਾਂ ਅਰਥ ਨਹੀਂ ਹੈ, ਅਪਰ ਬਿਦ ਹੈ, ਇਹਦਾ ਜਿਹੜਾ ਅਰਥ ਹੈ ਨਾ ਇੰਝ ਨਹੀਂ ਬਣਦਾ। ਜਦੋਂ ਕੋਈ ਗਲਤ ਅਰਥ ਕਰ ਦੇਵੇ ਆਪਣੇ ਮਤ ਦੇ ਮੁਤਾਬਕ, ਤੇ ਸੁਣਨ ਵਾਲੇ ਉਸ ਨੂੰ ਕਹਿਣ ਕਿ ਭਾਈ ਸਿੱਖਾ, ਇਸ ਸ਼ਬਦ ਦਾ ਇਸ ਤਰ੍ਹਾਂ ਦਾ ਅਰਥ ਨਹੀਂ ਬਣਦਾ, ਅਰਥ ਤੇ ਕਿਸੇ ਹੋਰ ਪ੍ਰਕਾਰ ਦਾ।
ਸ਼ਬਦ ਦੇ ਅਰਥ ਕਹਿ ਭਲੋ ਸੁਣਾਇਓ, ਸੁਣਿਓ ਯਥਾਰਥ ਤੇ ਮਨ ਪਾਇਓ।
ਫਿਰ ਉਹ ਕਹਿੰਦਾ ਜੀ ਕਿਵੇਂ ਅਰਥ ਹੈ। ਫਿਰ ਜਿਹੜੇ ਜਾਣਨ ਵਾਲੇ ਨੇ ਉਹ ਸ਼ਬਦ ਦਾ ਅਰਥ ਦੱਸਦੇ ਨੇ, ਭਲੀ ਪ੍ਰਕਾਰ ਦੇ ਨਾਲ ਉਸ ਨੂੰ ਸੁਣਾਉਂਦੇ ਨੇ। ਜਦੋਂ ਉਹ ਸੁਣਦਾ ਹੈ ਤੇ ਫਿਰ ਯਥਾਰਥ ਮੰਨਦਾ ਹੈ, ਉਸ ਨੂੰ ਸੋਚ ਕੇ ਆਪਣੇ ਮਨ ਦੇ ਵਿੱਚ ਉਹ ਧਾਰਨ ਕਰ ਲੈਂਦਾ।
ਬਹੁਰੋ ਦੇ ਕਰ ਬੁੱਧ ਵਿਸ਼ੇਖ, ਕਰੇ ਆਪ ਤੈਸੇ ਸ਼ੁਭ ਦੇਖ।
ਪਹਿਲਾਂ ਜਿਹੜਾ ਅਰਥ ਕਰ ਰਿਹਾ ਹੁੰਦਾ ਹੈ ਉਹਦੀ ਵਿਚਾਰ ਕਰਦਾ ਹੈ, ਫਿਰ ਜਿਹੜਾ ਦੂਜਿਆਂ ਨੇ ਸਲਾਹ ਦੇ ਕੇ ਦੱਸਿਆ ਹੈ ਵਿਸ਼ੇਸ਼ ਬੁੱਧੀ ਦੇ ਨਾਲ ਪੜਤਾਲ ਕਰਦਾ ਹੈ।
ਕਰੇ ਆਪ ਤੈਸੇ ਸ਼ੁਭ ਦੇਖ, ਤੇ ਦੇਖ ਕੇ ਫਿਰ ਸ਼ੁਭ ਪੜਤਾਲ ਕਰਕੇ ਜਿਹੜਾ ਅਰਥ ਉਹਨਾਂ ਨੇ ਦੱਸਿਆ ਹੁੰਦਾ ਹੈ ਉਸ ਅਰਥ ਨੂੰ ਉਹ ਧਾਰਨ ਕਰ ਲੈਂਦਾ। ਭਣਤ ਸੁਣਤ ਦੋਨੋਂ ਮਿਲ ਆਛੇ, ਨਿਰਣੇ ਹੋਏ ਅਰਥ ਕੋ ਪਾਛੇ।
ਕਹਿ ਕੇ ਸੁਣ ਕੇ ਦੋਵਾਂ ਪਾਸਿਆਂ ਦਾ ਚੰਗੇ ਤਰੀਕੇ ਦੇ ਨਾਲ ਫਿਰ ਨਿਰਣਾ ਹੋ ਜਾਂਦਾ ਹੈ ਤੇ ਅਰਥ ਦੇ ਉੱਤੇ ਉਹ ਅੱਪੜ ਜਾਂਦਾ ਹੈ।
ਕਹਿੰਦੇ ਨੇ ਪੱਖ ਬਾਦ ਤਜ ਸੋ ਉਰ ਧਰੈ, ਆਪਸ ਮੈਂ ਸਰਾਹਣਾ ਕਰੈ।
ਪੱਖ ਬਾਦ ਨੂੰ, ਝਗੜੇ ਨੂੰ ਪਰਾਂ ਕਰਕੇ ਮਾਨੋ ਕੇ ਵਿਚਾਰ ਕਰਕੇ ਇੱਕ ਚੰਗੇ ਅਰਥ ਦੇ ਉੱਤੇ ਪਹੁੰਚ ਜਾਂਦੇ ਨੇ ਤੇ ਆਪਸ ਦੇ ਵਿੱਚ ਉਸ ਗੱਲ ਦੀ ਸ਼ਲਾਘਾ ਕਰਦੇ ਨੇ।
ਇਸ ਤੇ ਆਏ ਨਾ ਉਸ ਤੇ ਸੁਣਿਓ, ਔਰ ਨਹੀਂ ਜਾਣੈ ਤੋ ਇਨ ਭਨਿਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕ ਨੂੰ ਅਰਥ ਨਾ ਆਇਆ ਤਾਂ ਦੂਜੇ ਨੇ ਸੁਣ ਲਿਆ, ਦੂਜਾ ਨਹੀਂ ਜਾਣਦਾ ਤਾਂ ਪਹਿਲੇ ਨੇ ਮਾਨੋ ਕੇ ਕਹਿ ਦਿੱਤਾ।
ਦੋਨੋ ਕੋ ਗੁਣ ਮਿਲ ਕਰ ਭਇਓ, ਪ੍ਰੇਮ ਵਿਸਾਲ ਬਹੁਰ ਜੁਗ ਕਹਿਓ।
ਦੋਨਾਂ ਦੇ ਮਿਲਾਪ ਦੇ ਨਾਲ ਮਾਨੋ ਕੇ ਅਰਥ ਚੰਗਾ ਨਿਕਲ ਆਇਆ।
ਪ੍ਰੇਮ ਵਿਸਾਲ ਬਹੁਰ ਜੁਗ ਕਹਿਓ, ਵੱਡਾ ਪ੍ਰੇਮ ਦੋਵਾਂ ਦੇ ਵਿੱਚ ਪੈਦਾ ਹੋਇਆ।
ਜਿਵੇਂ ਦੀਪਕ ਕਰੇ ਪ੍ਰਕਾਸ਼, ਰਹੇ ਅੰਧੇਰਾ ਪਿੱਛੇ ਤਾਸ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਨੂੰ ਸਿੱਧ ਕਰ ਰਹੇ ਨੇ ਕਿ ਮਾਨੋ ਜਿਹੜਾ ਅਰਥ ਕੋਈ ਗਲਤ ਕਰਦਾ ਵੀ ਹੋਵੇ ਤੇ ਜੇਕਰ ਦੂਸਰੇ ਦੇ ਸਹੀ ਅਰਥ ਨੂੰ ਨਾ ਮੰਨੇ ਤੇ ਉਹ ਮਾੜੀ ਗੱਲ ਹੈ, ਭਾਵ ਕਿ ਜਿਹੜਾ ਗਲਤ ਕੀਤੇ ਹੋਏ ਅਰਥ ਨੂੰ ਦੂਜੇ ਦੀ ਸਿੱਖਿਆ ਦੇ ਨਾਲ ਸੁਧਾਰ ਲੈਂਦਾ ਹੈ, ਇਹਨੂੰ ਆਖਿਆ ਜਾਂਦਾ ਹੈ ਹੇਤ ਚਰਚਾ। ਇਸੇ ਬਾਰੇ ਕਵੀ ਜੀ ਨੇ ਅੱਗੇ ਇੱਕ ਪ੍ਰਮਾਣ ਦਿੱਤਾ ਹੈ। ਕਵੀ ਜੀ ਲਿਖਦੇ ਨੇ, ਜਿਵੇਂ ਇੱਕ ਦੀਪਕ ਕਰੇ ਪ੍ਰਕਾਸ਼, ਰਹਿ ਅੰਧੇਰਾ ਪਿੱਛੇ ਤਾਸ। ਆਮ ਕਰਕੇ ਆਪਾਂ ਕਹਾਵਤ ਵਰਤਦੇ ਹਾਂ ਕਿ ਦੀਵੇ ਦੇ ਥੱਲੇ ਹਨੇਰਾ ਹੁੰਦਾ ਹੈ। ਜਦੋਂ ਪੁਰਾਣੇ ਸਮੇਂ ਦੇ ਵਿੱਚ ਦੀਵਾ ਜਗਾਇਆ ਜਾਂਦਾ ਸੀ, ਲਾਟ ਦੂਰ ਦੂਰ ਤੱਕ ਰੋਸ਼ਨੀ ਕਰਦੀ ਸੀ, ਪਰ ਥੱਲੇ ਉਹਦੀ ਲਾਟ ਦਾ ਪ੍ਰਕਾਸ਼ ਨਹੀਂ ਸੀ ਜਾਂਦਾ। ਹੁਣ ਉਸ ਗੱਲ ਦੇ ਵੱਲ ਧਿਆਨ ਰੱਖਣਾ ਹੈ। ਕਵੀ ਜੀ ਲਿਖਦੇ ਨੇ ਕਿ ਜਿਵੇਂ ਕੋਈ ਦੀਵਾ ਜਗਾਇਆ ਜਾਵੇ ਉਹ ਕਾਫੀ ਦੂਰੀ ਤੱਕ ਪ੍ਰਕਾਸ਼ ਕਰਦਾ ਹੈ, ਪਰ ਮੰਨੋ ਕਿ ਉਹਦੇ ਪਿੱਛੇ ਉਹਦੇ ਥੱਲੇ ਤੇ ਹਨੇਰਾ ਹੁੰਦਾ ਹੈ। ਦੁਤੀਆ ਦੀਪਕ ਜੇ ਤਹਿ ਹੋਏ ਪਾਛਲ ਤਮ ਦੋਹਣ ਕੋ ਖੋਏ, ਤੇ ਜੇਕਰ ਇੱਕ ਦੀਵਾ ਜਗਦਾ ਹੈ ਉਹਦੇ ਲਾਗੇ ਥੋੜੀ ਦੂਰੀ ਦੇ ਉੱਤੇ ਇੱਕ ਹੋਰ ਦੀਵਾ ਜਗਾ ਦਈਏ ਤੇ ਫਿਰ ਦੋਵਾਂ ਦੇ ਥੱਲੇ ਹਨੇਰਾ ਨਹੀਂ ਰਹੇਗਾ। ਜਿਹੜਾ ਪਹਿਲਾਂ ਦੀਵਾ ਜਗਦਾ ਹੈ ਉਹ ਭਾਵੇਂ ਆਪਣੇ ਥੱਲੇ ਰੋਸ਼ਨੀ ਨਹੀਂ ਦੇਗਾ, ਪਰ ਦੂਸਰੇ ਦੀਵੇ ਦੇ ਥੱਲੇ ਤੇ ਉਹਦੀ ਰੋਸ਼ਨੀ ਜ਼ਰੂਰ ਪਹੁੰਚੇਗੀ। ਇਸੇ ਤਰ੍ਹਾਂ ਜਿਹੜਾ ਦੂਸਰਾ ਦੀਵਾ ਜਗਦਾ ਹੈ ਉਹ ਭਾਵੇਂ ਆਪਣੇ ਥੱਲੇ ਰੋਸ਼ਨੀ ਨਹੀਂ ਦੇਗਾ, ਪਰ ਦੂਸਰੇ ਦੇ ਥੱਲੇ ਉਹ ਜ਼ਰੂਰ ਰੋਸ਼ਨੀ ਮੌਜੂਦ ਹੋਵੇਗੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਇਸ ਤਰੀਕੇ ਦੇ ਨਾਲ ਮੰਨੋ ਕਿ ਦੋਵਾਂ ਦੀਵਿਆਂ ਦੇ ਥੱਲੇ ਹਨੇਰਾ ਨਹੀਂ ਰਹੇਗਾ ਜੇਕਰ ਦੋ ਦੀਵੇ ਜਗਾਏ ਜਾਣਗੇ।
ਜੋ ਏਕਲ ਹੀ ਅਰਥ ਬਖਾਨੇ ਤਿਸ ਤੇ ਮਨ ਕੋ ਮਾਨਣਾ ਹਾਨੇ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਇਕੱਲਾ ਹੀ ਆਪਣੇ ਕੀਤੇ ਹੋਏ ਅਰਥ ਦੇ ਉੱਤੇ ਅੜਿਆ ਰਹਿੰਦਾ ਹੈ, ਡਟਿਆ ਰਹਿੰਦਾ ਹੈ, ਉਸਦੇ ਮਨ ਤੋਂ ਮਾਨੋ ਕਿ ਮਾਨ ਰੂਪੀ ਜਿਹੜਾ ਹਨੇਰਾ ਹੈ ਨਾ ਉਹ ਕਦੇ ਦੂਰ ਨਹੀਂ ਹੁੰਦਾ ਜੇਕਰ ਆਪਣੇ ਅਰਥ ਦੇ ਉੱਤੇ ਡਟਿਆ ਰਹਿੰਦਾ ਹੈ ਕਿ ਮੈਂ ਜੋ ਕਹਿੰਦਾ ਹਾਂ ਉਹ ਠੀਕ ਕਹਿੰਦਾ।
ਲੇਹ ਸ਼ਬਦ ਰਸ ਮਿਲ ਕਰ ਦੋਏ ਮਾਨ ਨਾ ਰਹੇ ਮਹਾਂਫਲ ਹੋਏ।
ਜੇਕਰ ਦੋ ਜਾਣੇ ਸ਼ਬਦ ਦਾ ਮਿਲਾਪ ਕਰਕੇ ਅਰਥ ਨੂੰ ਸਮਝ ਕੇ ਉਹਦੇ ਰਸ ਨੂੰ ਮਾਣਦੇ ਨੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਮਾਣ ਰੂਪੀ ਹਨੇਰਾ ਨਹੀਂ ਰਹਿੰਦਾ ਤੇ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਨੂੰ ਆਖਿਆ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਹੇਤ ਚਰਚਾ, ਪਿਆਰ ਵਾਲੀ ਚਰਚਾ।
ਚਰਚਾ ਜਲਪਤੀ ਸਰੀ ਜਾਨ ਜੋ ਨਿਜ ਮੁਖ ਤੇ ਕੀਨ ਬਖਾਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੀਸਰੇ ਨੰਬਰ ਦੇ ਉੱਤੇ ਹੁੰਦੀ ਹੈ ਜਲਪ ਚਰਚਾ। ਜੋ ਨਿਜ ਮੁਖ ਤੇ ਕੀਨ ਬਖਾਨ, ਜਿਹੜਾ ਕੋਈ ਆਪਣੇ ਮੂੰਹ ਤੋਂ ਕਿਸੇ ਤਰ੍ਹਾਂ ਵੀ ਕੁਝ ਕਹਿ ਦਿੰਦਾ।
ਹੋਏ ਅਣਬਣ ਕਹਿ ਬਣਿਓ ਕਹੰਤ ਨਹੀਂ ਦੂਸਰ ਔਰ ਬਿਖੈ ਲਹੰਤ।
ਮਾਨੋ ਕਿ ਅਣਬਣ ਵਾਰਤਾ ਨੂੰ ਬਣੀ ਹੋਈ ਕਹਿੰਦਾ ਹੈ, ਜਿਹੜੀ ਗੱਲ ਨਹੀਂ ਹੈ ਉਹਨੂੰ ਕਹਿੰਦਾ ਹੈ, ਨਹੀਂ ਦੂਸਰ ਔਰ ਬਿਖੈ ਲਹੰਤ। ਦੂਸਰੇ ਦੀ ਆਖੀ ਹੋਈ ਗੱਲ ਨੂੰ ਰਤਾ ਪ੍ਰਵਾਨ ਨਹੀਂ ਕਰਦਾ, ਭਾਵੇਂ ਗਲਤ ਆਖੇ ਤੇ ਭਾਵੇਂ ਠੀਕ ਆਖੇ, ਕਹਿੰਦਾ ਜੋ ਮੈਂ ਕਹਿੰਦਾ ਹਾਂ ਉਹ ਠੀਕ ਹੈ।
ਤਿਸ ਪਰ ਦੋਨੋਂ ਬਾਦ ਉਠਾਏ, ਫਿਰ ਉਹਦੇ ਉੱਤੇ ਝਗੜਾ ਹੋ ਜਾਂਦਾ, ਦੋਵਾਂ ਪੱਖਾਂ ਤੋਂ ਫਿਰ ਬਾਦ ਪੈਦਾ ਹੁੰਦਾ, ਝਗੜਾ ਪੈਦਾ ਹੁੰਦਾ। ਨਿਜ ਨਿਜ ਪੱਖ ਪਰ ਜੁਗਤ ਬਣਾਏ, ਫਿਰ ਆਪੋ ਆਪਣੇ ਪੱਖ ਦੇ ਉੱਤੇ ਜੁਗਤੀਆਂ ਬਣਾਉਂਦੇ ਨੇ, ਦਲੀਲਾਂ ਦਿੰਦੇ ਨੇ, ਪ੍ਰਮਾਣ ਦਿੰਦੇ ਨੇ। ਜੇਕਰ ਕਿਸੇ ਗੁਰਬਾਣੀ ਦੇ ਉੱਤੇ ਚਰਚਾ ਹੋ ਗਈ ਹੈ, ਇੱਕ ਨੇ ਕਹਿਣਾ ਕਿ ਇਸ ਸ਼ਬਦ ਦਾ ਅਰਥ ਆਹ ਬਣਦਾ ਹੈ, ਦੂਸਰੇ ਨੇ ਕਹਿਣਾ ਨਹੀਂ ਆਹ ਬਣਦਾ ਹੈ, ਪਰ ਦੋਵੇਂ ਅਗਿਆਨੀ ਨੇ, ਆਪੋ ਆਪਣੇ ਪੱਖ ਦੇ ਉੱਤੇ ਦਲੀਲਾਂ ਕਰੀ ਜਾਂਦੇ ਨੇ, ਨਾ ਉਹਦੀ ਗੱਲ ਕੋਈ ਸੋਚਦਾ ਤੇ ਨਾ ਉਹਦੀ ਦੂਸਰਾ ਸੋਚਦਾ, ਇੱਕ ਦੀ ਦੂਜਾ ਨਹੀਂ ਸੁਣਦਾ, ਦੂਜੇ ਦੀ ਪਹਿਲਾਂ ਨਹੀਂ ਸੁਣਦਾ। ਇਸੇ ਤਰ੍ਹਾਂ ਦੋਵਾਂ ਦਾ ਕਹਿੰਦੇ ਨੇ ਕਵੀ ਜੀ ਬਾਦ ਹੋ ਜਾਂਦਾ ਹੈ, ਝਗੜਾ ਹੋ ਜਾਂਦਾ। ਅਣਕ ਪ੍ਰਮਾਣ ਆਣ ਦਿੜ ਕਰੈ ਨਹੀਂ ਤੋ ਮਨ ਨਹੀਂ ਮਨ ਤਰੈ।
ਅਨੇਕਾਂ ਪ੍ਰਮਾਣ, ਅਨੇਕਾਂ ਦਲੀਲਾਂ ਆਪਣੀ ਗੱਲ ਨੂੰ ਸਿੱਧ ਕਰਨ ਦੇ ਵਾਸਤੇ ਉਹ ਪਕਿਆਈ ਦੇ ਨਾਲ ਦਿੰਦੇ ਰਹਿੰਦੇ ਨੇ, ਨਹੀਂ ਦੋ ਮਨ ਹੈ, ਦੋਵੇਂ ਨਹੀਂ ਮੰਨਦੇ, ਨਾ ਪਹਿਲਾਂ ਮੰਨਦਾ ਨਾ ਦੂਜਾ ਮੰਨਦਾ।
ਨਹੀਂ ਦੋ ਮਨ ਹੈ ਨਹੀਂ ਮਨ ਤਰੈ,
ਨਾ ਮੰਨਦੇ ਨੇ ਤੇ ਨਾ ਦੂਸਰੇ ਦੀ ਗੱਲ ਨੂੰ ਮੰਨਦੇ ਉੱਤੇ ਧਾਰਨ ਕਰਦੇ ਨੇ। ਇਹਨੂੰ ਆਖਿਆ ਜਾਂਦਾ ਜਲਪ ਚਰਚਾ।
ਜਿਉ ਕਿਉ ਅਰਥ ਆਪਣੋ ਮੰਡੈ ਰਿਸੈ ਪਰਸ ਪਰ ਕੋ ਖੰਡੈ।
ਜਿਵੇਂ ਨਾ ਕਿਵੇਂ ਆਪਣੇ ਅਰਥ ਨੂੰ ਸਹੀ ਕਰਨ ਦਾ ਯਤਨ ਕਰਦੇ ਨੇ, ਆਪਣੇ ਅਰਥ ਦੀ ਮੰਡਤ ਕਰਦੇ ਨੇ। ਮੰਡਣ ਤੋਂ ਭਾਵ ਹੁੰਦਾ ਹੈ ਕਿ ਪ੍ਰਮਾਣ ਕਰਨਾ, ਤੇ ਖੰਡਣ ਤੋਂ ਭਾਵ ਹੈ ਕਿਸੇ ਚੀਜ਼ ਨੂੰ ਖੰਡ ਦੇਣਾ, ਨਾ ਪ੍ਰਮਾਣ ਕਰਨਾ। ਜਿਵੇਂ ਨਾ ਕਿਵੇਂ ਆਪਣੇ ਅਰਥ ਦੀ ਮੰਡਣਾ ਕਰਦੇ ਨੇ ਤੇ ਗੁੱਸੇ ਦੇ ਨਾਲ ਦੂਸਰੇ ਦੀ ਖੰਡਣਾ ਕਰਦੇ ਨੇ, ਇਹ ਅਰਥ ਗਲਤ ਹੈ।
ਲਰੈ ਕ੍ਰੋਧ ਤੇ ਬੰਦੈ ਦੁਐਖ ਜਰੈ ਹਿਰਦੈ ਸੁਣ ਜਸ ਕੋ ਦੇਖ।
ਤੇ ਇਹਦੇ ਨਾਲ ਫਿਰ ਸਿੱਟਾ ਕੀ ਨਿਕਲੇਗਾ, ਪ੍ਰਮਾਣ ਕੀ ਨਿਕਲੇਗਾ? ਕਵੀ ਜੀ ਲਿਖਦੇ ਨੇ ਕ੍ਰੋਧ ਦੇ ਨਾਲ ਇੱਕ ਦੂਜੇ ਦੇ ਨਾਲ ਲੜਨਗੇ, ਨਤੀਜਾ ਕੋਈ ਵੀ ਨਹੀਂ ਨਿਕਲੇਗਾ, ਇੱਕ ਦੂਜੇ ਦੇ ਨਾਲ ਦੁਐਸ਼ ਭਾਵ ਨੂੰ ਬੰਨਣਗੇ, ਦੂਸਰੇ ਪਰਾਏ ਜਸ ਨੂੰ ਉਹ ਬਿਲਕੁਲ ਨਹੀਂ ਸੁਣਨਗੇ।
ਸੋ ਗੁਰ ਸਿੱਖ ਨਾ ਅੰਗੀਕਾਰ ਨਿਮਰ ਨ ਮਨ ਹੋਏ ਬੈਰ ਬੇਕਾਰ। ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹ ਸਿੱਖ ਨੂੰ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੀ ਚਰਚਾ ਨੂੰ ਆਖਿਆ ਜਾਂਦਾ ਹੈ ਜਲਪ ਚਰਚਾ। ਗੁਰੂ ਜੀ ਕਹਿੰਦੇ ਨੇ ਕਿ ਐਸੀ ਜਿਹੜੀ ਚਰਚਾ ਹੈ ਨਾ ਉਸ ਨੂੰ ਵੀ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਨੇ ਨਾ ਉਹ ਅੰਗੀਕਾਰ ਨਹੀਂ ਕਰਦੇ, ਉਹ ਪ੍ਰਵਾਨ ਨਹੀਂ ਕਰਦੇ। ਨਿਮਰ ਨਾ ਮਨ ਹੋਏ ਬੈਰ ਬੇਕਾਰ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਮਨ ਦੇ ਵਿੱਚ ਨਿਮਰਤਾ ਹੀ ਕੋਈ ਆਉਂਦੀ ਨਹੀਂ ਹੈ, ਸਗੋਂ ਮਾਨੋ ਕਿ ਬੇਕਾਰ ਦੇ ਵਿੱਚ ਵੈਰ ਵੱਧਦਾ ਹੈ। ਇਸ ਕਰਕੇ ਜਲਪ ਚਰਚਾ ਨੂੰ ਨਹੀਂ ਕਰਨਾ ਚਾਹੀਦਾ। ਚੌਥੀ ਚਰਚਾ ਹੋਤ ਵਿਤੰਡਾ, ਖੰਡਨ ਮਿਹਨਤ ਹੋਏ ਪ੍ਰਚੰਡਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਹੋਰ ਵੀ ਚਰਚਾ ਹੁੰਦੀ ਹੈ, ਚੌਥੇ ਨੰਬਰ ਦੀ ਚਰਚਾ, ਜਿਸ ਨੂੰ ਗੁਰੂ ਜੀ ਕਹਿੰਦੇ ਨੇ ਵਿਤੰਡਾ ਆਖਿਆ ਜਾਂਦਾ। ਇਸ ਵਿਤੰਡਾ ਚਰਚਾ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਮੰਡਣ ਕੋਈ ਵੀ ਨਹੀਂ ਹੁੰਦਾ, ਸਿਰਫ ਖੰਡਣ ਹੀ ਖੰਡਣ ਹੁੰਦਾ ਹੈ, ਜਿੰਨਾ ਹੋ ਸਕੇ ਉਹਨਾਂ ਦੂਜੇ ਦੇ ਵਿਚਾਰ ਨੂੰ ਖੰਡਿਆ ਜਾਵੇ। ਆਪਣੀ ਮਤ ਵਿਸ਼ੇਸ਼ ਨਹੀਂ ਹੈ, ਨਹੀਂ ਮਾਨੇ ਜੇ ਦੂਸਰ ਕਹੇ। ਆਪਣੀ ਮਤ ਤੇ ਵਿਸ਼ੇਸ਼ ਹੁੰਦੀ ਨੇ, ਉੱਚੀ ਹੁੰਦੀ ਨੇ, ਪਰ ਜੇ ਕੋਈ ਮਾਨੋ ਕਿ ਕਿੰਤੂ ਕਰਦਾ ਤੇ ਉਸ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ, ਉਸਦਾ ਖੰਡਨ ਹੀ ਕੀਤਾ ਜਾਂਦਾ। ਪਠਨ ਹਾਰ ਜੇ ਸਗਰੇ ਲੋਕ, ਦੁਖੈ ਅਧਿਕ ਤਿੰਨ ਜਲਦ ਵਿਵੇਕ। ਮਾਨੋ ਕਿ ਫਿਰ ਉਹ ਆਪਣੇ ਮਤ ਦੇ ਮੁਤਾਬਕ ਅਰਥ ਕਰਦਾ ਹੈ ਤੇ ਦੂਜਿਆਂ ਦੇ ਉੱਤੇ ਉਹ ਅਰਥ ਥੋਪਣ ਦਾ ਯਤਨ ਕਰਦਾ ਹੈ, ਪਰ ਜਿਹੜੇ ਪੜ੍ਹਨ ਵਾਲੇ ਨੇ ਸਾਰੇ ਦੇ ਸਾਰੇ ਲੋਕ ਬੜਾ ਦੁਖਦੇ ਨੇ ਉਸ ਦੇ ਕੀਤੇ ਹੋਏ ਅਰਥ ਤੋਂ, ਪਰ ਉਹਦੇ ਨਾਲ ਝਗੜ ਨਹੀਂ ਸਕਦੇ। ਕਈ ਐਸੇ ਵੀ ਪ੍ਰਚੰਡ ਹੁੰਦੇ ਨੇ। ਏ ਪੀ ਸਤਿਗੁਰ ਕੇ ਸਿੱਖ ਤਿਆਗ, ਸਾਰ ਗਹ ਸ਼ੁਭ ਸੋਇਆਂ ਨੂੰ ਰਾਗ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ, ਇਹ ਵੀ ਸਤਿਗੁਰ ਕੇ ਸਿੱਖ ਤਿਆਗ ਹੈ। ਸਤਿਗੁਰਾਂ ਦੇ ਸਿੱਖ ਨੂੰ ਚਾਹੀਦਾ ਕਿ ਇਹ ਜਿਹੜੀ ਵਿਤੰਡਾ ਚਰਚਾ ਹੈ ਨਾ ਇਸ ਨੂੰ ਵੀ ਛੱਡ ਦੇਣ। ਸਾਰ ਗਹ ਸ਼ੁਭ ਕੋ ਅਨੁਰਾਗ ਹੈ। ਦਰਅਸਲ ਅਸਲੀ ਗੱਲ ਇਹ ਹੈ ਕਿ ਸਾਰ ਚੀਜ਼ ਨੂੰ ਫੜਨਾ ਚਾਹੀਦਾ ਤੇ ਜਿਹੜੀ ਅਸਾਰ ਚੀਜ਼ ਹੈ ਨਾ ਉਸ ਨੂੰ ਛੱਡ ਦੇਣਾ ਚਾਹੀਦਾ। ਕਿਸ ਕੋ ਮਨ ਕਬ ਨਹੀਂ ਦੁਖਾਵੇ, ਔਰ ਪ੍ਰਸੰਨਤਾ ਸਭਨ ਉਪਾਵੇ। ਕਦੇ ਕਿਸੇ ਵੀ ਬਚਨ ਦੇ ਨਾਲ ਮਾਨੋ ਕਿ ਕਿਸੇ ਦੇ ਮਨ ਨੂੰ ਦਿਖਾਉਣਾ ਨਹੀਂ ਚਾਹੀਦਾ, ਕਿਉਂਕਿ ਵਿਦਵਾਨਾਂ ਨੇ ਆਖਿਆ ਕਿ ਹਿੰਸਾ ਵੀ ਤਿੰਨ ਪ੍ਰਕਾਰ ਦੀ ਹੈ, ਮਨ ਕਰਕੇ, ਬਚਨਾਂ ਕਰਕੇ ਔਰ ਕਰਮ ਕਰਕੇ। ਜੇਕਰ ਮੂੰਹ ਦੇ ਨਾਲ ਕਿਸੇ ਨੂੰ ਮਾੜਾ ਬੋਲ ਕੇ ਅਸੀਂ ਉਹਦਾ ਮਨ ਦਿਖਾਉਂਦੇ ਹਾਂ ਇਹ ਵੀ ਹਿੰਸਾ ਹੈ। ਜੇਕਰ ਹੱਥ ਦੇ ਨਾਲ ਕਿਸੇ ਨੂੰ ਚੋਟ ਪਹੁੰਚਾਉਂਦੇ ਹਾਂ, ਕਿਸੇ ਨੂੰ ਦੰਡ ਦਿੰਦੇ ਹਾਂ, ਉਹ ਵੀ ਹਿੰਸਾ ਹੈ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸ ਪਾਸੇ ਇਸ਼ਾਰਾ ਕਰ ਰਹੇ ਨੇ, ਕਿਸ ਕੋ ਮਨ ਨਹੀਂ ਕਭੀ ਦੁਖਾਵੇ, ਕਿਸੇ ਦੇ ਮਨ ਨੂੰ ਕਿਸੇ ਵੀ ਪ੍ਰਕਾਰ ਦੇ ਨਾਲ ਨਾ ਦਿਖਾਵੋ, ਔਰ ਪ੍ਰਸੰਨਤਾ ਸਭਨ ਉਪਾਵੇ। ਐਸੇ ਹੀ ਗੱਲ ਕਰੋ, ਐਸਾ ਕਰਮ ਕਰੋ ਤਾਂ ਕਿ ਉਸ ਕੀਤੀ ਹੋਈ ਗੱਲ ਦੇ ਨਾਲ ਮਾਨੋ ਕਿ ਸਾਰੇ ਪ੍ਰਸੰਨ ਰਹਿਣ, ਖੁਸ਼ ਰਹਿਣ। ਸ੍ਰੀ ਮੁਖ ਤੇ ਸੁਣ ਕੈ ਸ਼ੁਭ ਬਾਣੀ, ਸਿੱਖਣ ਤਾਰੇ ਸ਼ਰਧਾ ਔਰ ਯਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਚੰਗੀ ਬਾਣੀ ਸਾਰਿਆਂ ਨੂੰ ਕਹਿ ਕੇ ਸੁਣਾਈ ਤੇ ਸਾਰਿਆਂ ਦੇ ਮਨ ਦੇ ਵਿੱਚ ਸ਼ਰਧਾ ਬੱਝੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਦੋ ਪ੍ਰਕਾਰ ਦੀ ਜਿਹੜੀ ਚਰਚਾ ਹੈ ਨਾ ਇਹ ਗੁਰੂ ਦੇ ਪਿਆਰੇ ਸਿੱਖੋ ਉਸ ਨੂੰ ਕਰੋ, ਜਿਹੜੀ ਦੂਸਰੀ ਦੋ ਪ੍ਰਕਾਰ ਦੀ ਹੈ ਨਾ ਉਸ ਨੂੰ ਛੱਡ ਦਿਓ। ਭਾਵ ਕਿ ਵਾਦ ਚਰਚਾ ਕਰੋ ਜਾਂ ਫਿਰ ਹੇਤ ਚਰਚਾ ਕਰੋ, ਜਿਹੜੀ ਜਲਪ ਚਰਚਾ ਹੈ ਜਾਂ ਵਿਤੰਡਾ ਚਰਚਾ ਹੈ ਉਸ ਨੂੰ ਨਾ ਕਰੋ। ਇੱਕ ਜਮਾਲ ਜਿਹ ਨਾਮ ਸੋਆਇਓ, ਸ੍ਰੀ ਸਤਿਗੁਰ ਕੋ ਸੀਸ ਨਿਵਾਇਓ। ਕਵੀ ਜੀ ਲਿਖਦੇ ਨੇ ਕਿ ਜਮਾਲ ਨਾਂ ਦਾ ਇੱਕ ਆਦਮੀ ਸਤਿਗੁਰਾਂ ਦੇ ਕੋਲ ਆਇਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਸਿਰ ਨਿਵਾਇਆ। ਬੈਠ ਸਮੀਪ ਭਾਉ ਕੋ ਧਾਰਾ, ਲੇ ਤੋ ਭਇਓ ਪ੍ਰਸ਼ਾਦ ਵਰਤਾਰਾ। ਸਤਿਗੁਰਾਂ ਦੇ ਲਾਗੇ ਬਹਿ ਗਿਆ, ਪ੍ਰੇਮ ਨੂੰ ਧਾਰਨ ਕੀਤਾ, ਪ੍ਰਸ਼ਾਦ ਸੰਗਤ ਦੇ ਵਿੱਚ ਵਰਤ ਰਿਹਾ ਸੀ, ਉਹਨੇ ਵੀ ਪ੍ਰਸ਼ਾਦ ਲੈ ਲਿਆ। ਦੇਖ ਪ੍ਰਭਾ ਸਤ ਗੁਰ ਕੀ ਮੋਹਾ, ਸੁੰਦਰ ਸੀਤਲ ਸਸੀ ਸਮ ਸੋਹਾ। ਸਤਿਗੁਰਾਂ ਦੀ ਪ੍ਰਭਾ ਨੂੰ, ਸਤਿਗੁਰਾਂ ਦੀ ਸੋਭਾ ਨੂੰ ਦੇਖ ਕੇ ਮੋਹਿਆ ਗਿਆ। ਸੁੰਦਰ ਸੀਤਲ ਸਸੀ ਸਮ ਸੋਹਾ, ਭਾਵ ਕਿ ਉਹ ਪ੍ਰਭਾ ਚੰਦ ਵਾਂਗੂ ਸੀਤਲ ਤੇ ਸੋਹਣੀ ਫਬਰੀ ਸੀ, ਉਹਦੇ ਉੱਤੇ ਮੋਹਿਆ ਗਿਆ। ਹਾਥ ਜੋਰ अरदास उचारी मैं अबे आयो शरण तुम्हारी। हथ जोड़ के जमाल ने सतगुरां दे चरणां दे विच अर्ज कीती, हे सच्चे पातशाह मैं तुहाडे चरणां दी शरण दे विच आ पिया।
सिख अपनो मोह बनावो सुख दानी उपदेश बतावो।
हाथ जोड़ के आख्या के सच्चे पातशाह कृपा करके मैनू अपना सिख बना लो, अपना शिष्य स्वीकार कर लो, सुखदानी उपदेश बतावो ते सुखां दा दान देन वाला जिहड़ा उपदेश है कृपा करके मैनू दिओ।
परियो रहो गोरावर शरणी कहो बदन ते करो सो करनी।
कहिंदा सच्चे पातशाह मैं हमेशा तुहाडे चरणां दी शरण दे विच प्यार रवांगा, डिग्गा रवांगा। सच्चे पातशाह जो तुसी हुक्म अपने मुखारबिन तों करोगे मैं उस तरह दी करने नूं करांगा।
श्री मुख ते उपदेश उचारा पाठ सुन कर गुर शब्द विचारा।
सतगुरु हरगोबिंद सच्चे पातशाह जी ने उस जमाल नूं आख्या है, कहिंदे ने गुरबाणी नूं पढ़िया कर जां सुनिया कर, पढ़ के या सुन के फिर गुरु दे शब्दां दी विचार करया कर।
कहिंदे ने तरो सिदक तिम करम कमावो तात परै तिस को लह पावो।
गुरु जी कहिंदे ने के फिर उस विचार दे उत्ते सिदक नूं धारण करके उसे तरह दे कर्म करया कर जिहड़ा तात परै है, जिहड़ा अर्थ है उस नूं मानो के अपने हिरदे दे विच वसा के रख्या कर।
जे तक तन जग मैं उपजाए पंच तत् के अखल बनाए।
सतगुरु जी कहिंदे ने मोटियां मोटियां गल्लां मैं तैनूं दस देना हां। सतगुरां ने आख्या कि जिन्ने भी जग दे उत्ते शरीर पैदा होए ने सारे दे सारे शरीर पंजां तत्तां दे बने होए ने।
घाट ना बाद एक सम जानो अंतह करण इंद्रियां तन मानो।
सतगुरु जी कहिंदे ने घाट बाद कोई नहीं है, इक्को वर्गे तत्तां तो सारिआं दे शरीर बने ने, अंतशकरण बनिआ है, इंद्रियां बनिआं ने, इस तों इलावा शरीर बने ने।
जह कह इक चेतन सब माही चेतन बिखै भेद कुछ नाही।
सतगुरु हरगोबिंद सच्चे पातशाह जी ने आख्या कि हर इक दे विच इक्को ही चेतना है, चेतना दे बहुत सारे भाव ने, पर इत्थे चेतना तो भाव है कि जीव आत्मा। कहिंदे ने जह कह एक चेतन सब माही चेतन बिखै भेद कुछ नाही। चेतन दे विच कोई भी किसी प्रकार का भेद नहीं है, इक्को जी चेतन हर एक दे विच है।
जे मजानै सिख है सेई जन्म मरण बंधन हत तेई।
सतगुरां ने उपदेश दिता कि जिहड़ा मनुख इस तरह मनदा है कि हर एक दे विच इक चेतना है, ओ मानो के जन्म ते मरण दे बंधन दे विचों निकल जांदा है।
सुन जमाल ने प्रश्न बखाना इक चेतन जे है सब थाना।
सुन के जमाल ने फिर सतगुरां दे उत्ते सवाल कर दिता, कहिंदा सच्चे पातशाह
इक चेतन जे है सब थाना, जेकर इक्को ही चेतन हर एक जगह दे विच हर एक हिरदे दे विच मौजूद है।
कहिंदा तौ आहार करबे इक संगा क्यों ना तृप्त होवै सरबंगा। कहिंदा जेकर इक्को ही चेतन हर एक दे विच है ते जेकर कोई एक मनुख भोजन खांदा है ते उस दे भोजन खाण दे नाल मानो के सारे दे सारे तृप्त क्यों नहीं हो जांदे, क्यों नहीं सारे दे सारे रज जांदे। सवाल कीता जमाल ने।
कहिंदा एक के ज्ञान होण कर सारे क्यों अज्ञान खोए नहीं सारे।
जेकर एक आदमी नूं ज्ञान हो जांदा है ते उस दे ज्ञान होण दे कारण सारे दे सारे अपने अज्ञान नूं क्यों नहीं गवा देंदे, सारे दे सारे ज्ञानी क्यों नहीं बन जांदे।
जो अचवै सोई त्रिपतावै जो ज्ञानी सो केवल पावै।
जमाल ने सवाल कीता कि सच्चे पातशाह देखण दे विच इस तरह आया है कि जिहड़ा मनुख खांदा है उही रजदा है, ਉਹੀ ਤ੍ਰਿਪਤ ਹੁੰਦਾ ਹੈ। ਜਿਹੜਾ ਮੁੱਖ ਗਿਆਨ ਦੀ ਪ੍ਰਾਪਤੀ ਕਰਦਾ ਹੈ ਸਿਰਫ ਉਸੇ ਮਨੁੱਖ ਨੂੰ ਕੇਵਲ ਦੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਦੂਜਿਆਂ ਨੂੰ ਤੇ ਨਹੀਂ ਹੁੰਦੀ। ਸ੍ਰੀ ਮੁਖ ਤੇ ਸ਼ੁਭ ਉੱਤਰ ਦੀਨ ਘਟ ਮਠ ਨਾਨਾ ਜਹ ਕਹ ਚੀਨ। ਉਸ ਦੇ ਸਵਾਲ ਤੋਂ ਬਾਅਦ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਸਵਾਲ ਦਾ ਉੱਤਰ ਦੇਣਾ ਸ਼ੁਰੂ ਕੀਤਾ। ਕਹਿੰਦੇ ਨੇ ਘਟ ਮਠ ਨਾਨਾ ਜਹ ਕਹ ਚੀਨ। ਸਤਿਗੁਰੂ ਜੀ ਕਹਿੰਦੇ ਨੇ ਕਿ ਘੜੇ ਤੇ ਕੋਠੇ ਜਿੱਥੇ ਕਿਤੇ ਬਹੁਤ ਤਰ੍ਹਾਂ ਦੇ ਦੇਖੀ ਦੇ ਨੇ। ਕਹਿੰਦੇ ਨੇ ਏਕ ਆਕਾਸ਼ ਸਭਨ ਮੈਂ ਦੀਖਤ ਨਿਰਣੇ ਕਰੋ ਭੇਦ ਨਹੀਂ ਏਖਤ। ਗੁਰੂ ਜੀ ਕਹਿੰਦੇ ਨੇ ਘੜੇ ਬਹੁਤ ਤਰ੍ਹਾਂ ਦੇ ਨੇ, ਕੋਠੇ ਵੀ ਕਮਰੇ ਵੀ ਬੜੇ ਤਰ੍ਹਾਂ ਦੇ ਨੇ, ਵੇਖਣ ਦੇ ਵਿੱਚ ਆਉਂਦੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਰਾਬਰੀ ਦੀ ਗੱਲ ਇਹ ਹੈ, ਏਕ ਆਕਾਸ਼ ਸਭਨ ਮੈਂ ਦੇਖਤ, ਇੱਕੋ ਹੀ ਜਿਹੜਾ ਆਕਾਸ਼ ਹੈ ਨਾ ਉਹ ਸਾਰਿਆਂ ਦੇ ਵਿੱਚ ਦੇਖੀਦਾ ਹੈ। ਜੇ ਕਮਰੇ ਦੇ ਵਿੱਚ ਵੜ ਜਾਓਗੇ ਉਹੀ ਆਕਾਸ਼ ਹੈ, ਜੇਕਰ ਬਾਹਰ ਘੜੇ ਦੇ ਵਿੱਚ ਮੂੰਹ ਪਾਲੋਗੇ ਉਹੀ ਆਕਾਸ਼ ਹੈ, ਤੇ ਜੇਕਰ ਦੋਵਾਂ ਚੀਜ਼ਾਂ ਤੋਂ ਬਾਹਰ ਨਿਕਲ ਜਾਓਗੇ ਉਹੀ ਆਕਾਸ਼ ਹੈ। ਆਕਾਸ਼ ਬਾਹਰ ਵੀ ਹੈ, ਆਕਾਸ਼ ਕੋਠੇ ਦੇ ਅੰਦਰ ਵੀ ਹੈ, ਆਕਾਸ਼ ਘੜੇ ਦੇ ਅੰਦਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਹੁਕਮ ਕੀਤਾ, ਕਹਿੰਦੇ ਨੇ ਨਿਰਣੇ ਕਰੋ ਭੇਦ ਨਹੀਂ ਏਕਤ। ਇਸ ਗੱਲ ਦਾ ਨਿਰਣਾ ਕਰ ਲੈ ਕਿ ਰਤਾ ਵੀ ਭੇਦ ਨਹੀਂ ਹੈ ਆਕਾਸ਼ ਦੇ ਵਿੱਚ, ਆਕਾਸ਼ ਹਰ ਇੱਕ ਜਗ੍ਹਾ ਦੇ ਉੱਤੇ ਰਮਿਆ। ਪਾਏ ਪਦਾਰਥ ਜਿਸ ਘਟ ਵਿਖੈ ਤਿਸ ਤੇ ਹੀ ਨਿਕਸਤ ਸਭ ਦਿਸੈ। ਤੇ ਜਿਹੜੇ ਘੜੇ ਦੇ ਵਿੱਚ ਜਿਹੜਾ ਪਦਾਰਥ ਪਾਇਆ ਜਾਂਦਾ ਉਸੇ ਘੜੇ ਦੇ ਵਿੱਚੋਂ ਬਾਹਰ ਨਿਕਲਦਾ ਹੈ। ਕਹਿੰਦੇ ਨੇ ਜਿਸ ਮਠ ਮੈਂ ਦੀਪਕ ਹੈ ਬਾਰਾ ਤਿਸ ਇੱਕ ਮੈਂ ਹੋਈ ਇਸ ਉਜਾਰਾ। ਤੇ ਜੇਕਰ ਇੱਕ ਕੋਠੇ ਦੇ ਅੰਦਰ ਦੀਵਾ ਬਾਲ ਦੀਏ ਤੇ ਮੰਨੋ ਕਿ ਦੀਵੇ ਦਾ ਜਿਹੜਾ ਪ੍ਰਕਾਸ਼ ਹੈ ਨਾ ਉਹ ਸਿਰਫ ਉਸੇ ਕੋਠੇ ਦੇ ਵਿੱਚ ਹੀ ਹੋਵੇਗਾ। ਤਿਸ ਇੱਕ ਮੈਂ ਹੋਏ ਸਜਾਰਾ, ਇਸ ਕਰਕੇ ਮੰਨੋ ਕਿ ਉਸੇ ਕੋਠੇ ਦੇ ਵਿੱਚ ਉਜਾਲਾ ਹੋਵੇਗਾ ਜਿਹਦੇ ਵਿੱਚ ਮੰਨੋ ਕਿ ਦੀਵਾ ਬਾਲਾਂਗੇ ਤੇ ਜਿਹੜੇ ਘੜੇ ਦੇ ਵਿੱਚ ਚੀਜ਼ ਪਾਵਾਂਗੇ ਉਸੇ ਘੜੇ ਦੇ ਵਿੱਚੋਂ ਚੀਜ਼ ਨਿਕਲੇਗੀ, ਦੂਸਰੇ ਦੇ ਵਿੱਚ ਤੇ ਨਹੀਂ ਨਿਕਲੇਗੀ। ਜਿੱਥੇ ਮੰਨੋ ਕਿ ਘੜੇ ਦੇ ਵਿੱਚ ਕੁਝ ਪਾਇਆ ਨਹੀਂ ਉੱਥੋਂ ਕੁਝ ਨਹੀਂ ਨਿਕਲਣਾ, ਉੱਥੇ ਆਕਾਸ਼ ਤੇ ਹੈ ਹੀ ਹੈ। ਜਿਹੜੇ ਘੜੇ ਦੇ ਵਿੱਚ ਪਾ ਦਿੱਤਾ ਹੈ ਉੱਥੋਂ ਨਿਕਲੇਗਾ ਪਰ ਆਕਾਸ਼ ਤੇ ਉੱਥੇ ਵੀ ਹੈ। ਜਿਸ ਕੋਠੇ ਦੇ ਵਿੱਚ ਦੀਵਾ ਨਹੀਂ ਜਗਾਇਆ ਉੱਥੇ ਪ੍ਰਕਾਸ਼ ਨਹੀਂ ਹੋਵੇਗਾ ਪਰ ਆਕਾਸ਼ ਤੇ ਉੱਥੇ ਵੀ ਹੈ। ਤੇ ਜੇਕਰ ਉਸ ਕੋਠੇ ਦੇ ਵਿੱਚ ਦੀਵਾ ਜਗਾ ਦਈਏ ਤੇ ਉੱਥੇ ਆਕਾਸ਼ ਵੀ ਹੈ, ਉੱਥੇ ਪ੍ਰਕਾਸ਼ ਵੀ ਹੈ। ਤਿਮ ਜਾਣੋ ਜਿਮ ਭੋਜਨ ਖਾਣੋ ਧਰਮ ਪ੍ਰਾਣ ਕੋ ਪਾਣੀ ਪਾਨੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਮੰਨੋ ਕਿ ਜਿਹੜਾ ਭੋਜਨ ਖਾਂਦਾ ਹੈ ਉਹ ਤ੍ਰਿਪਤ ਹੁੰਦਾ ਹੈ। ਭੋਜਨ ਖਾਣਾ ਮੰਨੋ ਕਿ ਪ੍ਰਾਣਾਂ ਦੀ ਰਕਸ਼ਾ ਹੈ। ਧਰਮ ਪ੍ਰਾਣ ਕੋ ਪਾਣੀ ਪਾਨੋ, ਪਾਪ ਕੇ ਪਾਣੀ ਪੀਣਾ ਪ੍ਰਾਣਾਂ ਦਾ ਧਰਮ ਹੈ, ਖਾਣਾ ਖਾਣਾ ਸਰੀਰ ਦਾ ਧਰਮ ਹੈ। ਜੇ ਖਾਣਾ ਨਾ ਖਾਵਾਂਗੇ ਤੇ ਮਾਨੋ ਸਰੀਰ ਖਤਮ ਹੋ ਜਾਵੇਗਾ, ਪਾਣੀ ਨਾ ਪੀਵਾਂਗੇ ਪ੍ਰਾਣ ਖਤਮ ਹੋ ਜਾਣਗੇ, ਮਨੁੱਖ ਦੀ ਮੌਤ ਹੋ ਜਾਏਗੀ। ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਆਕਾਸ਼ ਦੀ ਤਰ੍ਹਾਂ ਮਾਨੋ ਕਿ ਚੇਤਨ ਹਰ ਇੱਕ ਦੇ ਅੰਦਰ ਬਰਾਬਰ ਹੈ। ਪਰ ਉਸਨੇ ਸਵਾਲ ਕੁਝ ਇਸ ਕਿਸਮ ਦਾ ਕੀਤਾ ਸੀ ਕਿ ਜੇਕਰ ਹਰ ਇੱਕ ਦੇ ਵਿੱਚ ਬਰਾਬਰ ਹੈ ਤੇ ਫਿਰ ਇੱਕ ਰੋਟੀ ਖਾਂਦਾ ਦੂਜਾ ਰੱਜਦਾ ਕਿਉਂ ਨੇ, ਇੱਕ ਗਿਆਨ ਪ੍ਰਾਪਤ ਕਰਦਾ ਦੂਜੇ ਨੂੰ ਗਿਆਨ ਹੁੰਦਾ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਆਕਾਸ਼ ਦੇ ਨਾਲ ਇਸ ਬਚਨ ਨੂੰ ਸਿੱਧ ਕੀਤਾ ਕਿ ਦਰਅਸਲ ਆਕਾਸ਼ ਤੇ ਹਰ ਇੱਕ ਦੇ ਵਿੱਚ ਹੈ, ਪਰਮਾਤਮਾ ਦਾ ਵਾਸਾ ਤੇ ਹਰ ਇੱਕ ਦੇ ਵਿੱਚ ਹੈ, ਆਤਮਾ ਦਾ ਵਾਸਾ ਤੇ ਹਰ ਇੱਕ ਵਿੱਚ ਹੈ, ਪਰ ਸਰੀਰਾਂ ਦੇ ਧਰਮ ਵੱਖਰੇ ਨੇ। ਸਰੀਰ ਨੂੰ ਚਲਾਉਣ ਦੇ ਵਾਸਤੇ ਖਾਣਾ ਪਵੇਗਾ, ਪਾਣੀ ਪੀਣਾ ਪਵੇਗਾ ਔਰ ਵੱਖਰੇ ਵੱਖਰੇ ਰੂਪ ਦੇ ਵਿੱਚ ਖਾਣਾ ਪਵੇਗਾ। ਇਹ ਨਹੀਂ ਕਿ ਇੱਕ ਨੇ ਖਾ ਲਿਆ ਤੇ ਦੂਜਾ ਰੱਜ ਗਿਆ, ਇਸ ਤਰ੍ਹਾਂ ਨਹੀਂ ਹੋਵੇਗਾ। ਮਨ ਕੋ ਧਰਮ ਸਮਝ ਬੋ ਗਿਆਨ ਆਤਮ ਸਾਖੀ ਸਭ ਕੋ ਜਾਣ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਮਨ ਕੋ ਧਰਮ ਸਮਝ ਬੋ ਗਿਆਨ। ਮਨ ਦਾ ਧਰਮ ਹੈ ਕਿ ਗਿਆਨ ਨੂੰ ਸਮਝਣਾ, ਗਿਆਨ ਨੂੰ ਆਪਣੀ ਪਕੜ ਦੇ ਵਿੱਚ ਲੈ ਆਉਣਾ। ਆਤਮ ਸਾਖੀ ਸਭ ਕੋ ਜਾਣ, ਪਰ ਕਹਿੰਦੇ ਨੇ ਕਿ ਸਾਰਿਆਂ ਦੀ ਜਿਹੜੀ ਸਾਖੀ ਹੈ, ਸਾਰਿਆਂ ਦੀ ਜਿਹੜੀ ਗਵਾਹ ਹੈ ਨਾ ਉਹ ਹੈ ਆਤਮਾ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਜਮਾਲ ਨੂੰ ਉਪਦੇਸ਼ ਦੇ ਰਹੇ ਨੇ। ਸਤਿ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हैप्पी हो अनहार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, याही कुल ते प्रगट होय ताही कुल को नाम, पुन द्वादस गुरिंड को मेरी है प्रणाम।